दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी ने तुरकां दी सेना दी तरह अपनी सेना नूं भी अठ हिस्सों दे विच वंडिया। कल इथों तक कथा पहुंची सी, अज इथों अगे मैं प्रारंभ करदा। इत सतगुर निज कीन सत्यारी जाफत तुरकन देन आगारी। ग्रंथाकार भाई संतोख सिंह जी लिखदे ने सतगुरु हरगोबिंद सच्चे पातशाह जी ने तैयारी कीती है तुरकां नूं जाफत देण दे वास्ते। मेहमानी खाने नूं आख्या जांदा है जाफत। कवि जी लिखदे ने कि जाफत देण दी तैयारी कीती है तुरकां नूं। सिपरन के बड हो रकेब तीरन खपरे मनो जलेब। ते वैरियां नूं जिस तरह दा प्रौणचारी दा प्रशादा छकाउणा है उस दे बारे कवि जी बयान कर रहे ने। कवि जी लिखदे ने सिपरन के बड हो हे रकेब तुरकां नूं छकाउण दे वास्ते जिहड़े थाले ने ओ ढालां दे बनाए जाणगे। इस तों इलावा तीरन खपरे मनो जलेब तीरां ते खपरियां दे जलेब उन्हां ढालां रूपी थालियां दे विच परोसे जाणगे। तरवारन के वर समझान तोमर के फुल बर्फी मान। केवर एक तरह की मिठाई हुंदी है जड़िया तलवारा ने उन्हां दे केवर परोसे जाणगे। इस तों इलावा जड़े बरछे दे फुल हुंदे ने ओह बर्फी दियां टुकड़ियां होणगे। अन गण गुल कां शक्कर पारे जोदा ब्रिंद परोसन हारे। कवि जी लिखदे ने कि अनेक ही जड़ियां बंदूकां दियां गोलियां ने ओह मानो के परोसे जाण वाले शक्कर पारे होणगे ते परोसन वाले जड़े ने ओह सतगुरां दे ब्रिंद वड्डे योधे होणगे। ग्रंथाकार भाई संतोख सिंह जी लिखदे ने इस तरह दी प्रौणचारी सतगुरां ने करन दी तैयारी कीती है। तब भेजो नारे अब्दुल खान गुरु पलावो तज कर थान। उस वेले जड़ा अब्दुल खान जलंधर दा सूबा है उसने एक दूत नूं सतगुरु सच्चे पातशाह जी दे कोल जान दे वास्ते तैयार कीता है। दूत नूं जलंधर दा सूबा अब्दुल खान कहिंदा है गुरु पलावो तज कर थान के जाके गुरु नूं कह दे अजे भी तेरे वास्ते बचाव हो सकदा है जेकर तू मैदाने जंग नूं छड के चलिया जावे। सब अपराध मिटै चले जाओ पालो न नित उत्पात उठाओ। सूबा कहिंदा है दूत नूं के जाके गुरु नूं कह दे ਕਿ ਸਾਰੇ ਦੇ ਸਾਰੇ ਗੁਰੂ ਦੇ ਕੀਤੇ ਗਏ ਅਪਰਾਧ ਖਤਮ ਕਰ ਦਿੱਤੇ ਜਾਣਗੇ, ਮਿਟਾ ਦਿੱਤੇ ਜਾਣਗੇ। ਭਲੋ ਨਾ ਨਿਤੇ ਉਤਪਾਤ ਉਠਾਓ, ਇਹ ਚੰਗੀ ਗੱਲ ਨਹੀਂ ਹੈ ਕਿ ਉਪਦਰਵ ਪੈਦਾ ਕਰਨਾ। ਆਇਓ ਦੂਤ ਗੁਰੂ ਕੇ ਤੀਰ, ਦੇਖਤ ਪਾਇਓ ਤਿਆਰ ਭੱਟ ਪੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੂਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਹੈ। ਕੀ ਦੇਖਿਆ? ਕਿ ਸਤਿਗੁਰਾਂ ਦੇ ਆਲੇ ਦੁਆਲੇ ਬਹੁਤੇ ਸਾਰੇ ਸ਼ਸਤਰਧਾਰੀ ਯੋਧਿਆਂ ਦੀ ਭੀੜ ਜੁੜੀ। ਖਰੇ ਹੋਏ ਕਰ ਬੰਧਨ ਕੀਨ, ਅਬਦੁਲ ਖਾਨ ਸੰਦੇਸਾ ਦੀਨ। ਖੜੇ ਹੋ ਕੇ ਦੂਤ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੇ ਹੈ, ਤੇ ਫਿਰ ਅਬਦੁਲ ਖਾਨ ਨੇ ਜਿਹੜਾ ਸੰਦੇਸ਼ਾ ਦਿੱਤਾ ਸੀ ਉਹ ਕਹਿਣ ਲੱਗਾ, ਨਾਹਕ ਤੁਮ ਕੇਰੜ ਕੋ ਮਾਰਾ, ਪੂਮ ਛੀਨ ਕਰ ਕੋਟ ਉਸਾਰਾ। ਦੂਤ ਜਿਹੜਾ ਸੰਦੇਸ਼ਾ ਅਬਦੁਲ ਖਾਨ ਨੇ ਦਿੱਤਾ ਹੈ ਉਹ ਸੁਣਾਉਂਦਾ ਹੈ। ਦੂਤ ਕਹਿੰਦਾ ਹੈ ਕਿ ਅਬਦੁਲ ਖਾਨ ਸੂਬਾ ਕਹਿੰਦਾ ਹੈ ਕਿ ਬੇਕਾਰ ਦੇ ਵਿੱਚ ਤੁਸੀਂ ਕੇਰੜ ਨੂੰ ਮਾਰ ਦਿੱਤਾ, ਉਹਦੀ ਜਗ੍ਹਾ ਨੂੰ ਖੋ ਕੇ ਉੱਥੇ ਆਪਣਾ ਕਿਲਾ ਬਣਾਉਣਾ ਸ਼ੁਰੂ ਕੀਤਾ। ਕਿਹਸੋ ਬੂਝ ਕੀਨ ਇਹ ਕਾਜ, ਲੀਨਸ ਪ੍ਰਥਮ ਸ਼ਾਹ ਕੋ ਬਾਜ। ਅਬਦੁਲ ਖਾਨ ਸੂਬਾ ਕਹਿੰਦਾ ਹੈ ਕਿ ਕਿਹਦੇ ਤੋਂ ਪੁੱਛ ਕੇ ਇਹ ਸਾਰੇ ਦੇ ਸਾਰੇ ਤੁਸੀਂ ਕੰਮ ਕਰ ਰਹੇ ਹੋ? ਇਸ ਤੋਂ ਇਲਾਵਾ ਤੁਸੀਂ ਬਾਦਸ਼ਾਹ ਦੇ ਬਾਜ ਨੂੰ ਵੀ ਪਹਿਲਾਂ ਖੋ ਲਿਆ। ਗਾਦੀ ਫਕਰਨ ਕੇਰ ਤੁਹਾਰੀ, ਕਿਉ ਰਾਜਨ ਸਮਰੀਤੀ ਧਾਰੀ। ਤੁਹਾਡੀ ਜਿਹੜੀ ਗੱਦੀ ਹੈ ਉਹ ਤੇ ਫਕਰਾਂ ਦੀ ਗੱਦੀ ਹੈ, ਔਰ ਤੁਸੀਂ ਰਾਜਿਆਂ ਵਰਗੀ ਰੀਤੀ ਨੂੰ ਕਿਉ ਧਾਰਨ ਕੀਤਾ ਹੋਇਆ? ਤ੍ਰਾਸ ਨਾ ਧਾਰੋ ਕਿਸੀ ਕੋ ਮਨ ਮੈਂ, ਸਨਮੁਖ ਹੋਤ ਸ਼ਾਹ ਸੋ ਰਣਮੋ। ਕਿਸੇ ਦਾ ਵੀ ਡਰ ਧਾਰਨ ਨਹੀਂ ਕਰਦੇ, ਕਿਸੇ ਦੇ ਵੀ ਤ੍ਰਾਸ ਨੂੰ ਤਾਰਨ ਮਨ ਦੇ ਵਿੱਚ ਰਤਾ ਵੀ ਨਹੀਂ ਕਰਦੇ, ਸਾਹਮਣੇ ਹੋ ਕੇ ਲੜਦੇ ਹੋ, ਭਾਵੇਂ ਉਹ ਬਾਦਸ਼ਾਹ ਦੀ ਸੈਨਾ ਹੀ ਕਿਉਂ ਨਾ ਹੋਵੇ। ਛਿਮੈ ਸਕਲ ਅਪਰਾਧ ਤੁਮਾਰੇ, ਤਾਜੋ ਗ੍ਰਾਮ ਕੋ ਜਾਹ ਪਧਾਰੇ। ਅਜੇ ਵੀ ਸਾਰੇ ਦੇ ਸਾਰੇ ਕੀਤੇ ਅਪਰਾਧ ਮੁੱਕ ਸਕਦੇ ਨੇ, ਖਤਮ ਕੀਤੇ ਜਾ ਸਕਦੇ ਨੇ, ਪਰ ਜੇਕਰ ਇਸ ਰੋਹੀਲੇ ਪਿੰਡ ਨੂੰ ਛੱਡ ਕੇ ਤੁਸੀਂ ਚਲੇ ਜਾਓ ਤਾਂ। ਨਾ ਹੀ ਤਾਂ ਮੈਂ ਆਇਓ ਦਲ ਜੋਰ, ਸੋਹਣੇ ਅਪਰਾਧ ਆਪ ਕੀ ਓਰ। ਦੂਤ ਕਹਿੰਦਾ ਕਿ ਕਹਿੰਦਾ ਹੈ ਜਲੰਧਰ ਦਾ ਸੂਬਾ ਕਿ ਨਹੀਂ ਤੇ ਮੈਂ ਵੱਡੀ ਸਾਰੀ ਫੌਜ ਨੂੰ ਲੈ ਕੇ ਆਇਆ ਹੋਇਆ, ਤੁਸੀਂ ਅਪਰਾਧ ਕੀਤਾ ਉਹਦਾ ਦੰਡ ਮੈਂ ਜ਼ਰੂਰ ਦੇਵਾਂਗਾ। ਪਲਟਾ ਪੂਰਬ ਕੋ ਸਭ ਲੈ ਹੋ, ਛੀਨ ਬਾਜ ਹਜ਼ਰਤ ਕੋ ਦੈ ਹੋ। ਅਜੇ ਤੇ ਬਾਜ ਵਾਲੀ ਗੱਲ ਦਾ ਜਿਹੜਾ ਝਗੜਾ ਹੈ ਉਹ ਵੀ ਨਹੀਂ ਮੁੱਕਿਆ, ਤੇ ਤੁਸੀਂ ਇੱਕ ਹੋਰ ਵੱਡਾ ਅਪਰਾਧ ਕਰ ਦਿੱਤਾ ਹੈ, ਇਸ ਕਰਕੇ ਪਹਿਲਾ ਜਿਹੜਾ ਬਦਲਾ ਹੈ ਨਾ ਉਹ ਵੀ ਲਵਾਂਗਾ, ਤੇ ਹੁਣ ਜਿਹੜਾ ਅਪਰਾਧ ਕੀਤਾ ਹੈ ਨਾ ਉਹਦਾ ਵੀ ਦੰਡ ਜ਼ਰੂਰ ਦਿੱਤਾ ਜਾਵੇ।
ਤੁਮ ਕੋ ਗਹਿ ਲੈ ਚਲ ਹੋ ਜੀਵਤ, ਕੌਣ ਬੜਾਈ ਮੈਂ ਥਿਰ ਥੀਵਤ।
ਕਹਿੰਦਾ ਕਿ ਮੈਂ ਗੁਰੂ ਨੂੰ ਫੜ ਕੇ ਜ਼ਰੂਰ ਹੀ ਕੈਦ ਕਰਕੇ ਲੈ ਜਾਵਾਂਗਾ। ਕੌਣ ਬੜਾਈ ਮੈਂ ਥਿਰ ਥੀਵਤ, ਕਿਸ ਵਡਿਆਈ ਦੇ ਵਿੱਚ ਟਿਕਿਆ ਬੈਠਾ ਹੈ? ਭਾਵ ਕੇ ਮਾਂ ਨਾ ਕਰ, ਤੇਰੀ ਹੁਣ ਵਡਿਆਈ ਨਹੀਂ ਰਹਿਣੀ।
ਦਸ ਯਾਰ ਪੰਜ ਹਜ਼ਾਰ ਸੋ ਜੋਧਾ, ਆਵਤ ਉਮੜਿਓ ਦਲ ਕਰ ਕ੍ਰੋਧਾ।
15,000 ਵੱਡੇ ਸੈਨਾ ਦੇ ਯੋਧੇ ਨੇ, ਜਿਹੜੀ ਬਹੁਤ ਵੱਡੀ ਫੌਜ ਇਸ ਤਰੀਕੇ ਦੇ ਨਾਲ ਕ੍ਰੋਧ ਦੇ ਨਾਲ ਤੁਹਾਡੇ ਵੱਲ ਆ ਰਹੀ।
ਮਾਰੇ ਜਾਹੋ ਕਿਦੋਂ ਗਹਿ ਲੈ ਹੈ, ਪੁਨਿਉ ਪਾਉ ਛੂਟਣ ਨਹੀਂ ਪੈ ਹੈ।
ਦੂਤ ਕਹਿੰਦਾ ਕਿ ਜਾਂ ਮਾਰੇ ਜਾਓਗੇ ਜਾਂ ਫਿਰ ਕੈਦ ਕਰ ਲੈ ਜਾਓਗੇ, ਕੋਈ ਵੀ ਛੁੱਟਣ ਦਾ ਫਿਰ ਉਪਾਅ ਹੋ ਨਹੀਂ ਸਕਣਾ।
ਸੁਣ ਸ੍ਰੀ ਹਰ ਗੋਬਿੰਦ ਰਸਾਏ, ਸੰਗ ਦੂਤ ਕੇ ਬਾਕ ਉਲਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਤ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਅਬਦੁਲ ਖਾਨ ਦਾ ਇਸ ਤਰ੍ਹਾਂ ਦਾ ਸੰਦੇਸ਼ਾ ਦਿੱਤਾ, ਉਸ ਸੰਦੇਸ਼ੇ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਰੋਹ ਦੇ ਵਿਚ ਆਏ ਨੇ ਤੇ ਦੂਤ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੰਜ ਆਖਿਆ, ਕਹਿੰਦੇ ਨੇ ਭਾਜਿਆ ਗੀਤ ਦੀ ਹੋਂ ਹੀ ਗਵਾਰ, ਹਮ ਜੀਤੇਂਗੇ ਜੰਗ ਜੁਝਾਰ। ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਕਾਰਨ ਨੇ, ਜਿਹੜੇ ਗਵਾਰ ਨੇ, ਉਹ ਮੈਦਾਨੇ ਜੰਗ ਨੂੰ ਛੱਡ ਕੇ ਦੌੜ ਜਾਣਗੇ, ਅਸੀਂ ਜੁਝਾਰੂ ਜੰਗ ਲੜ ਕੇ ਇਸ ਜੰਗ ਨੂੰ ਜਿੱਤਾਂਗੇ। ਸ਼ਾਹ ਜਹਾਂ ਤੁਮਰੋ ਹੈ ਸ਼ਾਹੂ, ਹਮਰੋ ਕਰਤਾ ਪੁਰਖ ਅਲਾਹੂ। ਸਤਿਗੁਰੂ ਜੀ ਕਹਿੰਦੇ ਨੇ ਕਿ ਅਬਦੁਲ ਖਾਨ ਨੂੰ ਜਾ ਕੇ ਕਹਿ ਦੇ ਕਿ ਸ਼ਾਹ ਜਹਾਂ ਤੁਹਾਡਾ ਬਾਦਸ਼ਾਹ ਹੈ, ਪਰ ਸਾਡਾ ਜਿਹੜਾ ਬਾਦਸ਼ਾਹ ਹੈ ਨਾ, ਉਹ ਕਰਤਾ ਪੁਰਖ ਹੈ, ਉਹ ਅਕਾਲ ਪੁਰਖ ਹੈ। ਗਇਓ ਜਾਏ ਕੋ ਮਾਰਿਓ ਜਾਏ, ਜਾਣਿਓ ਜਾਏ ਬਿਲਮ ਨਹੀਂ ਕਾਏ। ਸਤਿਗੁਰੂ ਜੀ ਕਹਿੰਦੇ ਨੇ ਕਿੰਨੇ ਫੜਿਆ ਜਾਣਾ ਹੈ, ਕਿੰਨੇ ਮਾਰਿਆ ਜਾਣਾ ਹੈ, ਇਸ ਦਾ ਫੈਸਲਾ ਤੇ ਛੇਤੀ ਹੀ ਹੋ ਜਾਵੇਗਾ, ਪਰ ਅਜੇ ਨਹੀਂ ਹੋਵੇਗਾ ਜਿੰਨਾ ਚਿਰ ਜੰਗ ਲੜਿਆ ਨਹੀਂ ਜਾਂਦਾ। ਜੰਗ ਲੜਨ ਤੋਂ ਬਾਅਦ ਪਤਾ ਲੱਗੇਗਾ ਕਿ ਕੌਣ ਮਰਦਾ ਤੇ ਕੌਣ ਕੈਦ ਹੁੰਦਾ।
ਮੀਰੀ ਯਾਰ ਪੀਰੀ ਜਗ ਦੋਏ, ਗਾਦੀ ਤਖਤ ਲੀਏ ਹਮ ਸੋਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਮੀਰੀ ਦੇ ਵੀ ਧਾਰਨੀ ਹਾਂ, ਅਸੀਂ ਪੀਰੀ ਦੇ ਵੀ ਧਾਰਨੀ ਹਾਂ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਗੱਦੀ ਦੇ ਵਾਰਸ ਵੀ ਹਾਂ ਔਰ ਤਖਤ ਦੇ ਮਾਲਕ ਵੀ ਹਾਂ।
ਜੰਗ ਸੰਗ ਸਾਧ ਕਾਮ ਹਮਾਰਾ, ਮਾਰ ਸ਼ਤਰਣ ਬਦਿਓ ਖਾਰਾ।
ਤੇ ਜੰਗ ਲੜਨਾ ਸਾਡਾ ਕੰਮ ਹੈ, ਇਸ ਜੰਗ ਨੂੰ ਲੜਾਂਗੇ, ਵੈਰੀਆਂ ਨੂੰ ਮਾਰਾਂਗੇ, ਵੱਡਾ ਅਖਾੜਾ ਰਚਾਂਗੇ।
ਜਿਸ ਮਗ ਭੇਜਿਓ ਮੁਗਲ ਸਖਾਨ, ਤਹ ਕੋ ਤੁਮ ਅਬ ਚਹਿਸ ਪਿਆਨ।
ਸਤਿਗੁਰੂ ਜੀ ਦੂਤ ਨੂੰ ਸੰਦੇਸ਼ਾ ਦੇ ਰਹੇ ਨੇ, ਅਬਦੁਲ ਖਾਨ ਨੂੰ ਜਾ ਕੇ ਕਹਿ ਦੇਵੀ ਕਿ ਜਿਹੜੇ ਰਸਤੇ ਮੁਗਲ ਸਖਾਂ ਵੱਡੇ ਜਰਨੈਲ ਨੂੰ ਕੱਲਿਆ ਹੈ ਨਾ, ਉਸੇ ਰਸਤੇ ਥਾਣੀ ਅਸੀਂ ਉਸ ਜਲੰਧਰ ਦੇ ਸੂਬੇ ਨੂੰ ਵੀ ਕੱਲ ਦਿਆਂਗੇ।
ਸ਼ਤਰ ਬਦਨ ਕੋ ਨਹੀਂ ਅਪਰਾਧੂ, ਹੋਤ ਦੋਸ਼ ਜਹ ਦੁਖ ਲਹਿ ਸਾਧੂ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੈਰੀਆਂ ਨੂੰ ਮਾਰਨ ਦਾ ਕੋਈ ਵੀ ਅਪਰਾਧ ਨਹੀਂ ਹੁੰਦਾ, ਵੈਰੀਆਂ ਨੂੰ ਮਾਰਨਾ ਚਾਹੀਦਾ। ਹੋਤ ਦੋਸ਼ ਜਹ ਦੁਖ ਲਹਿ ਸਾਧੂ। ਸਤਿਗੁਰੂ ਜੀ ਕਹਿੰਦੇ ਨੇ ਵੈਰੀਆਂ ਨੂੰ ਮਾਰਨ ਦਾ ਕੋਈ ਦੋਸ਼ ਨਹੀਂ ਲੱਗਦਾ, ਦੋਸ਼ ਤੇ ਤਾਂ ਲੱਗਦਾ ਹੈ ਕਿ ਜੇਕਰ ਸਾਧੂਆਂ ਨੂੰ ਦੁੱਖ ਦਿੱਤਾ ਜਾਵੇ, ਸੰਤਾਂ ਨੂੰ ਦੁਖਾਇਆ ਜਾਵੇ। ਗੁਰਬਾਣੀ ਦੇ ਵਿੱਚ ਪਾਠ ਵੀ ਆਉਂਦਾ ਹੈ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਸੰਤਾਂ ਨੂੰ ਦੁੱਖ ਲੱਗਦਾ ਹੈ, ਅਕਾਲ ਪੁਰਖ ਨੂੰ ਪਰਮੇਸ਼ਰ ਨੂੰ ਵੀ ਦੁੱਖ ਲੱਗਦਾ ਹੈ, ਤੇ ਜਦੋਂ ਸਾਧੂਆਂ ਨੂੰ ਸੁਖ ਮਿਲਦਾ ਹੈ, ਉਦੋਂ ਅਕਾਲ ਪੁਰਖ ਵੀ ਉਹਨਾਂ ਤੋਂ ਜ਼ਿਆਦਾ ਵਧੇਰੇ ਖੁਸ਼ ਹੁੰਦਾ ਹੈ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੈਰੀਆਂ ਨੂੰ ਮਾਰਨ ਦਾ, ਸ਼ਤਰੂਆਂ ਨੂੰ ਮਾਰਨ ਦਾ ਕੋਈ ਅਪਰਾਧ ਨਹੀਂ ਹੁੰਦਾ, ਅਪਰਾਧ ਤੇ ਤਾਂ ਹੁੰਦਾ ਹੈ ਜੇਕਰ ਸਾਧੂਆਂ ਨੂੰ ਦੁੱਖ ਦਿੱਤਾ ਜਾਵੇ, ਉਹਨਾਂ ਨੂੰ ਸਤਾਇਆ ਜਾਵੇ।
ਤੁਮਰੇ ਹੱਥ ਨਹੇਤ ਉਤਪਾਤ, ਹੋਤ ਆਪ ਹੀ ਨਹੀਂ ਮਿਟ ਜਾਤ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਨੂੰ ਮਾਰਨ ਦੇ ਵਾਸਤੇ ਵੱਡਾ ਜਿਹੜਾ ਉਪਦਰਵ ਹੈ ਨਾ, ਉਹ ਪੈਦਾ ਕੀਤਾ ਹੋਇਆ।
ਹੋ ਤੇ ਆਪ ਹੀ ਨਹੀਂ ਮਿਟ ਜਾਤ, ਆਪਣੇ ਆਪ ਹੀ ਹੋ ਰਹੇ ਹਨ ਇਹ ਸਾਰੇ ਦੇ ਸਾਰੇ ਉਪਦਰਵ, ਜਿਨ੍ਹਾਂ ਨੂੰ ਕੋਈ ਮੇਟ ਨਹੀਂ ਸਕਦਾ। ਬਹੁ ਕੇਰੜ ਕੋ ਹਮ ਸਮਝਾਵਾ, ਪ੍ਰੇਰਿਓ ਕਾਲ ਨਹੀਂ ਮਨ ਲਿਆਵਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਭਗਵਾਨ ਦਾਸ ਕੇਰਨ ਨੂੰ ਅਸੀਂ ਬੜਾ ਸਮਝਾਇਆ ਸੀ, ਪਰ ਸਾਡੇ ਸਮਝਾਉਣ ਦੇ ਬਾਵਜੂਦ ਵੀ ਉਹ ਨਹੀਂ ਸਮਝਿਆ, ਕਿਉਂਕਿ ਕਾਲ ਨੇ, ਮੌਤ ਨੇ ਉਸ ਨੂੰ ਪ੍ਰੇਰਿਆ ਹੋਇਆ ਸੀ।
ਹਮਨੇ ਕੌਣ ਦੁਰਗ ਅਬ ਪਾਇਓ, ਚਾਰ ਦਿਵਸ ਬਿਸਰਾਮ ਬਨਾਇਓ।
ਤੇ ਸਤਿਗੁਰੂ ਜੀ ਕਹਿੰਦੇ ਨੇ ਬਾਰ ਬਾਰ ਤੁਸੀਂ ਇਸ ਗੱਲ ਦਾ ਜ਼ਿਕਰ ਕਰਦੇ ਹੋ ਕਿ ਮੈਂ ਵੱਡਾ ਕਿਲਾ ਬਣਾ ਲਿਆ। ਸਤਿਗੁਰੂ ਜੀ ਕਹਿੰਦੇ ਨੇ ਦੱਸੋ ਮੈਂ ਕਿਹੜਾ ਕਿਲਾ ਬਣਾਇਆ ਹੈ, ਮੈਂ ਤੇ ਚਾਰ ਦਿਨਾਂ ਰੁਕਣ ਦੇ ਵਾਸਤੇ ਇੱਕ ਥੋੜੀ ਜਿਹੀ ਚਾਰ ਦੀਵਾਰੀ ਕੀਤੀ।
ਚੜ ਕਰ ਆਏ ਸਿਆਣ ਨਾ ਕਰੀ ਤਉ ਛਿਮਾ ਹਮ ਤੁਮ ਪਰ ਤਰੀ। ਕਹਿਣ ਤੋਂ ਪਾਵਾ ਕਿ ਤੁਸੀਂ ਝੱਟ ਹੀ ਚੜ ਕੇ ਫੌਜ ਨੂੰ ਲੈ ਕੇ ਆ ਗਏ ਹੋ, ਚੰਗੇ ਤਰੀਕੇ ਦੇ ਨਾਲ ਪਛਾਣ ਨਹੀਂ ਕੀਤੀ, ਦਰਅਸਲ ਹਕੀਕਤ ਕੀ ਹੈ ਉਹਦੀ ਪੜਤਾਲ ਨਹੀਂ ਕੀਤੀ, ਕਹੇ ਕਹਾਏ ਤੁਸੀਂ ਫੌਜ ਨੂੰ ਲੈ ਕੇ ਆ ਗਏ। ਕਹਿੰਦੇ ਨੇ ਤਉ ਛਿਮਾ ਹਮ ਤੁਮ ਪਰ ਤਾਰੇ, ਫੌਜ ਭਾਵੇਂ ਲੈ ਕੇ ਆ ਗਏ ਹੋ ਪਰ ਤਾਂ ਵੀ ਅਸੀਂ ਅਜੇ ਖਿਮਾ ਨੂੰ ਧਾਰਨ ਕਰਕੇ ਰੱਖਿਆ। ਚਲੇ ਜਾਓ ਜੇ ਚਾਹੋ ਜਠਾਈ, ਨਾ ਹੈ ਤਾਂ ਲਖੋ ਮ੍ਰਿਤਯੂ ਨੀਅਰ ਆਈ। ਦੂਤ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਅਬਦੁਲ ਖਾਨ ਨੂੰ ਜਾ ਕੇ ਕਹਿ ਦੇ ਜੇ ਅਜੇ ਵੀ ਆਪਣੀ ਵਡਿਆਈ ਨੂੰ ਰੱਖਣਾ ਚਾਹੁੰਦਾ ਹੈ ਤੇ ਫੌਜ ਨੂੰ ਲੈ ਕੇ ਵਾਪਸ ਚਲਿਆ ਜਾਵੇ, ਜੇ ਨਹੀਂ ਜਾਵੇਗਾ ਤੇ ਫਿਰ ਇਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਲਵੇ ਕਿ ਅਬਦੁਲ ਖਾਨ ਦੀ ਮੌਤ ਨੇੜੇ ਆਈ ਹੋਈ ਹੈ। ਕਹਿ ਦੂਤ ਮੈਂ ਅਬਦੁਲ ਖਾਨ, ਜੇ ਮਿਲ ਬੇਚਹਿ ਮੁਗਲਸ ਖਾਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਦੂਤ, ਚਲਿਆ ਜਾ ਕੇ ਅਬਦੁਲ ਖਾਨ ਨੂੰ ਇਸ ਤਰ੍ਹਾਂ ਕਹਿ ਦੇ ਕਿ ਜੇਕਰ ਮੁਗਲਸ ਖਾਨ ਦੇ ਨਾਲ ਮਿਲਣਾ ਚਾਹੁੰਦਾ ਹੈ, ਭਾਵ ਕੇ ਮਰਨਾ ਚਾਹੁੰਦਾ ਹੈ ਤੇ ਫਿਰ ਅੱਗੇ ਵਧੇ, ਤੇ ਜੇ ਵਡਿਆਈ ਨੂੰ ਰੱਖਣਾ ਚਾਹੁੰਦਾ ਹੈ ਤੇ ਵਾਪਸ ਚਲਿਆ ਜਾਵੇ।
ਤਉ ਚਲ ਆਓ ਨਾ ਰੋਕੈ ਕੋਈ, ਜੇ ਹਟ ਜਾਓ ਤਾਂ ਜੀਵਨ ਹੋਈ।
ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਆਖੋ ਮਰ ਕੇ ਜੇਕਰ ਮੁਗਲਸ ਖਾਨ ਨੂੰ ਮਿਲਣਾ ਹੈ ਤੇ ਫਿਰ ਅੱਗੇ ਵਧੇ, ਤੇ ਜੇਕਰ ਆਪਣੇ ਜੀਵਨ ਨੂੰ ਲੋੜਦਾ ਹੈ ਤੇ ਫਿਰ ਪਿੱਛੇ ਚਲਿਆ ਜਾਵੇ।
ਦੋ ਮੈਂ ਇੱਕ ਨਿਰਨੇ ਕਰ ਲੀਜੈ, ਲੜੇ ਮ੍ਰਿਤਕ ਹੋਏ ਹਟ ਬੇ ਜੀਜੈ।
ਗੁਰੂ ਜੀ ਕਹਿੰਦੇ ਨੇ ਦੂਤ ਨੂੰ ਕਿ ਅਬਦੁਲ ਖਾਨ ਨੂੰ ਕਹਿ ਦੇ ਕਿ ਦੋ ਗੱਲਾਂ ਦੇ ਵਿੱਚੋਂ ਇੱਕ ਗੱਲ ਨਿਰਣੇ ਦੇ ਨਾਲ ਸੋਚ ਲਾ, ਲੜੇ ਮ੍ਰਿਤਕ ਹੋਏ ਹਟੈ ਤੋ ਜੀਜੈ। ਗੁਰੂ ਜੀ ਕਹਿੰਦੇ ਨੇ ਜੇ ਲੜੇਗਾ ਤੇ ਮਰੇਗਾ, ਜੇ ਹਟੇਗਾ ਤੇ ਜੀਵੇਗਾ।
ਸੁਣ ਸਿਰ ਧੁਨ ਗਮਣਿਓ ਤਬ ਦੂਤ, ਦੇਖਿਓ ਗੁਰ ਟਿਗ ਜਥਾ ਕਸੂਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਤ ਨੇ ਸਿਰ ਫੇਰਿਆ ਹੈ ਤੇ ਫੇਰ ਹਟ ਕੇ ਚਲਾ ਗਿਆ ਹੈ ਦੂਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਸੂਤੀ ਗੱਲ ਨੂੰ ਸੁਣ ਕੇ। ਕਹਿਣ ਤੋਂ ਪਾਵੇ ਹੈ ਕਿ ਜਿਸ ਤਰ੍ਹਾਂ ਦੀ ਪ੍ਰਤੀਕੂਲ ਦਸ਼ਾ ਹੈ ਸਤਿਗੁਰਾਂ ਦੀ, ਉਹਨੂੰ ਵੇਖਿਆ ਤੇ ਦੂਤ ਮੁੜ ਗਏ।
ਅਬਦੁਲ ਖਾਨ ਜਾਏ ਸਮਝ ਆਇਓ, ਕਹਿਓ ਨਿਰਪੈ ਜਿਮ ਤਥਾ ਲਾਇਓ।
ਦੂਤ ਨੇ ਅਬਦੁਲ ਖਾਨ ਸੂਬੇ ਨੂੰ ਜਾ ਕੇ ਸਮਝਾਉਣ ਦਾ ਯਤਨ ਕੀਤਾ ਹੈ,
ਕਹਿਓ ਨਿਰਪੈ ਜਿਮ ਤਥਾ ਹਲਾਇਓ।
ਕਹਿਣ ਤੋਂ ਪਾਵੈ ਕਿ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਰਤਾ ਵਾਲੇ ਬਚਨ ਆਖੇ ਸਨ, ਉਹ ਆਖੇ ਨੇ ਤਥਾ ਹਲਾਇਓ, ਜਿਸ ਤਰ੍ਹਾਂ ਸਤਿਗੁਰਾਂ ਨੇ ਆਖਿਆ ਸੀ ਉਸੇ ਤਰ੍ਹਾਂ ਜਾ ਕੇ ਸੁਣਾਇਆ।
ਸੁਪਨੇ ਪੀ ਜਿਮ ਡਰ ਤਨ ਸ਼ੇਰ, ਤਿਮ ਹੇਰਿਓ ਗੁਰ ਬਡੋ ਦਲੇਰ।
ਦੂਤ ਅਬਦੁਲ ਖਾਨ ਸੂਬੇ ਨੂੰ ਕਹਿੰਦਾ ਕਿ ਜਿਸ ਤਰ੍ਹਾਂ ਜੰਗਲ ਦਾ ਰਾਜਾ ਸ਼ੇਰ ਹੁੰਦਾ, ਜੇਕਰ ਸੁੱਤਾ ਹੋਵੇ ਉਹਨੂੰ ਸੁਪਨਾ ਆ ਜਾਵੇ ਤੇ ਸੁਪਨੇ ਦੇ ਵਿੱਚ ਵੀ ਉਹਨੂੰ ਕਦੇ ਕੋਈ ਡਰ ਨਹੀਂ ਲੱਗਦਾ, ਕਿਉਂਕਿ ਜੰਗਲ ਦੇ ਰਾਜੇ ਸ਼ੇਰ ਨੂੰ ਅੱਜ ਤੱਕ ਕਿਸੇ ਨੇ ਨਹੀਂ ਮਾਰਿਆ, ਕਿਉਂਕਿ ਜਿਹੜਾ ਰਾਜਾ ਹੈ ਜਿਹਨੂੰ ਪਤਾ ਮੈਂ ਸਾਰਿਆਂ ਨੂੰ ਮਾਰ ਸਕਦਾ ਹੈ, ਉਹਨੂੰ ਸੁਪਨਾ ਵੀ ਇਸ ਤਰ੍ਹਾਂ ਦਾ ਨਹੀਂ ਆਉਂਦਾ ਕਿ ਕੋਈ ਮੈਨੂੰ ਮਾਰ ਲਵੇਗਾ। ਕਹਿੰਦਾ ਕਿ ਇਸੇ ਤਰੀਕੇ ਦੇ ਨਾਲ ਜਿਹੜਾ ਹਰਗੋਬਿੰਦ ਗੁਰੂ ਹੈ ਉਹ ਵੱਡਾ ਦਲੇਰ ਹੈ, ਮਾਨੋ ਕਿ ਸੁਪਨੇ ਦੇ ਵਿੱਚ ਵੀ ਉਹਨੂੰ ਕੋਈ ਚਿੱਤ ਚੇਤਾ ਨਹੀਂ ਹੈ ਕਿ ਕੋਈ ਉਹਨੂੰ ਰਣ ਭੂਮੀ ਦੇ ਵਿੱਚ ਮਾਰਦਾ ਹੈ।
ਸ਼ਾਹ ਆਦ ਸੂਬੇ ਉਮਰ ਆਏ, ਤਨਕ ਤਰਾਸ ਕਿਸ ਤੇ ਨਹੀਂ ਪਾਏ।
ਦੂਤ ਕਹਿੰਦਾ ਹੈ ਕਿ ਸਮੇਤ ਬਾਦਸ਼ਾਹ ਦੇ ਜਿੰਨੇ ਵੀ ਵੱਡੇ ਵੱਡੇ ਫੌਜੀ ਜਰਨੈਲ ਨੇ, ਗੁਰੂ ਕਿਸੇ ਦੇ ਡਰ ਨੂੰ ਇੱਕ ਤਨਕ ਮਾਤਰ ਵੀ ਧਾਰਨ ਨਹੀਂ ਕਰਦਾ, ਬਿਲਕੁਲ ਨਹੀਂ ਡਰਦਾ ਕਿਸੇ ਤੋਂ।
ਤਿਆਰ ਲਰਨ ਰਣ ਕੋ ਬਣ ਰਹਿਓ, ਡਰ ਤਨ ਟਰ ਤਨ ਸਭ ਬਿਦ ਕਹਿਓ।
ਦੂਤ ਸੂਬੇ ਨੂੰ ਕਹਿੰਦਾ ਕਿ ਉਹ ਤੇ ਬਿਲਕੁਲ ਲੜਨ ਦੇ ਵਾਸਤੇ ਤਿਆਰ ਹੋ ਕੇ ਬੈਠਾ, ਡਰਤ ਨਾ ਨਹੀਂ ਡਰਦਾ, ਟਰਤ ਨਾ ਨਹੀਂ ਟਲਦਾ, ਪਾਪ ਵਿਦ ਕਹਿਓ, ਮੈਂ ਹਰ ਇੱਕ ਤਰੀਕੇ ਦੇ ਨਾਲ ਕਹਿ ਕੇ ਵੇਖ ਲੈ, ਨਾ ਟਲਦਾ ਤੇ ਨਾ ਡਰਦਾ। ਸੁਣ ਕਰ ਕੋ ਪਿਓ ਅਬਦਲ ਖਾਨ ਜੰਗ ਕਰਨ ਕੋ ਪਾ ਸਭ ਧਾਨ।
ਜਦੋਂ ਦੂਤ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਣ ਕੇ ਸੁਣਾਈਆਂ, ਉਹਨਾਂ ਗੱਲਾਂ ਨੂੰ ਸੁਣ ਕੇ ਅਬਦੁਲ ਖਾਨ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਤੇ ਜੰਗ ਕਰਨ ਦੇ ਵਾਸਤੇ ਸਾਵਧਾਨ ਹੋਇਆ।
ਚੱਲਿਓ ਸਮੁਖ ਤੋਂ ਕੇ ਤੁੰਕਾਰੇ ਬਾਦ ਤੇ ਅਪਰ ਬਜੇ ਧੁਨ ਪਾਰੇ।
ਜਦੋਂ ਚੱਲਿਆ ਹੈ ਫੌਜ ਨੂੰ ਅੱਗੇ ਲੈ ਕੇ, ਉਸ ਵੇਲੇ ਵੱਡੇ ਨਗਾਰੇ ਖੜਕਾਏ ਗਏ ਨੇ ਜਿਨ੍ਹਾਂ ਦੀ ਆਵਾਜ਼ ਬੜੀ ਦੂਰ ਦੂਰ ਤੱਕ ਪਹੁੰਚੀ।
ਛਲਕ ਤੁਫੰਗਣ ਸਮੁਖ ਚਲਾਈ ਉੱਠਿਓ ਤੂੰ ਰਾਜ ਜੁੱਤ ਸਮੁਦਾਈ।
ਬਹੁਤੀਆਂ ਸਾਰੀਆਂ ਬੰਦੂਕਾਂ ਦੀਆਂ ਗੋਲੀਆਂ ਉਸ ਵੇਲੇ ਸਾਹਮਣੇ ਚਲਾਈਆਂ ਗਈਆਂ ਨੇ ਜਿਨ੍ਹਾਂ ਦੇ ਨਾਲ ਬਹੁਤ ਸਾਰੀ ਧੂੜ ਮਿੱਟੀ ਆਕਾਸ਼ ਦੇ ਵਿੱਚ ਉੱਡਣ ਲੱਗੀ।
ਸੈਨਾ ਕਿਦੋਂ ਘਟਾ ਚੜ ਆਈ ਤੁਖੇ ਪਲੀ ਥੇ ਛਟਾ ਸੁਹਾਈ।
ਕਵੀ ਜੀ ਲਿਖਦੇ ਨੇ ਕਿ ਸੈਨਾ ਇਸ ਤਰ੍ਹਾਂ ਚੜ ਕੇ ਆ ਰਹੀ ਹੈ ਜਿਵੇਂ ਕਾਲੀ ਘਟਾ ਚੜ ਕੇ ਆਈ ਹੋਵੇ। ਬਹੁਤ ਸਾਰੇ ਪਲੀਤੇ ਤੁਖਦੇ ਨੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਸੁੰਦਰ ਛਵੀ।
ਤਰਕਤ ਗਾਜ ਗਿਰਤ ਬਹੁ ਬਾਰੀ ਕਾਤਰ ਸਰਪ ਸੁਕਚ ਡਰ ਭਾਰੀ।
ਗ੍ਰੰਥਾਕਾਰ ਜੀ ਲਿਖਦੇ ਨੇ ਕੜ ਕੜ ਦੀ ਆਵਾਜ਼ ਉੱਠਦੀ ਹੈ ਜਿਵੇਂ ਬਿਜਲੀ ਕੜਕਦੀ ਹੋਵੇ ਤੇ ਗੋਲੀਆਂ ਬਹੁਤ ਡਿੱਗਦੀਆਂ ਹਨ ਜਿਵੇਂ ਮੀਂਹ ਪੈਂਦਾ ਹੋਵੇ।
ਕਾਤਰ ਸਰਪ ਸੁਕਚ ਕਰ ਡਰ ਤਾਰੀ।
ਸੱਪਾਂ ਰੂਪ ਜਿਹੜੇ ਕਾਰ ਨੇ ਉਹ ਬਹੁਤ ਹੀ ਜ਼ਿਆਦਾ ਡਰ ਦੇ ਨਾਲ ਸੁੰਗੜਦੇ ਨੇ।
ਮੋਰ ਸੂਰਮਾ ਸੁਣ ਹਰ ਖਾਏ ਗੁਲਕਾ ਜਣ ਕਰ ਕਾਬਰ ਖਾਏ।
ਜਿਹੜੇ ਸੱਪਾਂ ਵਰਗੇ ਕਾਰ ਨੇ ਉਹ ਡਰਦੇ ਨੇ ਤੇ ਦੂਸਰੇ ਪਾਸੇ ਜਿਹੜੇ ਸੂਰਮੇ ਨੇ ਉਹ ਮੋਰਾਂ ਵਰਗੇ ਨੇ ਜਿਹੜੇ ਕਿ ਬੱਦਲ ਨੂੰ ਦੇਖ ਕੇ ਖੁਸ਼ ਹੁੰਦੇ ਨੇ।
ਗੁਲਕਾ ਜਨ ਕਰਕਾ ਬਰਖਾਏ
ਗੋਲੀਆਂ ਦਾ ਮਾਨੋ ਕਿ ਮੀਂਹ ਪੈਣ ਵਾਲਾ ਹੈ, ਗੜਿਆਂ ਦੀ ਮਾਰ ਹੋਣ ਵਾਲੀ।
ਸ੍ਰੀ ਗੁਰ ਤੀਰ ਸਮੀਰ ਬਹੇ ਬਿਨ ਤਿਸੀ ਰੀਤ ਦੀਖਤ ਹੈ ਬਣ ਠਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦਾ ਸਾਰਾ ਜਿਹੜਾ ਬਣਾ ਤੇ ਤਨਾਹ ਹੈ ਇਹ ਉਨ੍ਹਾਂ ਚਿਰ ਤੱਕ ਹੀ ਕਾਇਮ ਹੈ ਜਿੰਨਾ ਚਿਰ ਤੱਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਦੀ ਪੁੱਠੀ ਹਵਾ ਇਨ੍ਹਾਂ ਨੂੰ ਨਹੀਂ ਲੱਗਦੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸ੍ਰੀ ਗੁਰ ਹਰਗੋਬਿੰਦ ਜੀ ਮਹਾਤੀਰ ਬਲ ਬੀਰ ਪਏ ਅਰੂੜਨ ਤਰੰਗ ਪਰ ਲਸ਼ਕਰ ਪਿਖਿਓ ਯਾ ਪੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਬਹਾਦਰ ਨੇ ਤੇ ਬੜੇ ਵੱਡੇ ਧੀਰਜ ਵਾਲੇ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਆਪਣੇ ਲਸ਼ਕਰ ਨੂੰ ਜਿਹੜਾ ਕਿ ਬੜਾ ਦਲੇਰ ਹੈ ਵੇਖਿਆ।
ਟੋਲ ਅਸ਼ਟ ਜਨ ਬੰਧਨ ਕਰੇ ਕੁਛ ਬਾਵੇਂ ਕੁਛ ਦਾਏ ਧਰੇ।
ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਸਤਿਗੁਰਾਂ ਨੇ ਆਪਣੀ ਸੈਨਾ ਨੂੰ 8 ਹਿੱਸਿਆਂ ਦੇ ਵਿੱਚ ਵੰਡਿਆ, ਬੜੇ ਟੋਲੇ ਬਣਾਏ ਨੇ, ਬੜੇ ਜਥੇ ਬਣਾਏ ਨੇ। ਕੁਝ ਜਿਹੜੇ ਟੋਲੇ ਨੇ ਉਹ ਸਤਿਗੁਰਾਂ ਦੇ ਖੱਬੇ ਪਾਸੇ ਨੇ, ਕੁਝ ਸੱਜੇ ਪਾਸੇ ਨੇ।
ਆਗੇ ਹਰ ਪਾਛੇ ਨਿਜ ਕੀਨ ਆਪ ਬੀਚ ਆਵਤ ਬਲ ਪੀਨ।
ਕੁਝ ਸੈਨਾ ਦੇ ਮੁਖੀ ਇੱਕ ਪਾਸੇ ਨੇ, ਦੂਸਰੇ ਦੂਸਰੇ ਪਾਸੇ ਨੇ, ਕੁਝ ਸਤਿਗੁਰਾਂ ਦੇ ਅੱਗੇ ਨੇ ਤੇ ਕੁਝ ਪਿੱਛੇ ਨੇ। ਸਾਰਿਆਂ ਦੇ ਵਿਚਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਵੱਧਦੇ ਆ ਰਹੇ।
ਤਿਮ ਟੋਲਣ ਕੇ ਆਗੇ ਟੋਲ ਕਰੇ ਆਪਣੇ ਸਤਿਗੁਰ ਬੋਲ।
ਜਿਹੜਾ ਟੋਲਾ ਸਤਿਗੁਰਾਂ ਦੇ ਅੱਗੇ ਜਾ ਰਿਹਾ ਸੀ ਉਸ ਟੋਲੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਹੁਕਮ ਕੀਤਾ।
ਕਹਿੰਦੇ ਨੇ ਡੇਰਾ ਤਜੀਏ ਕਰੋ ਪਿਛਾਰੀ ਸ਼ਲਖ ਪ੍ਰਹਾਰੋ ਹੋਹ ਅਗਾਰੀ।
ਆਪਣੇ ਡੇਰੇ ਨੂੰ ਪਿਛਾਂ ਦੂਰ ਛੱਡ ਦੀਏ, ਅੱਗੇ ਵਧੀਏ ਤੇ ਬੰਦੂਕਾਂ ਦਾ ਅੱਗੇ ਹੋ ਕੇ ਹੁਣ ਤੁਸੀਂ ਪ੍ਰਹਾਰ ਕਰੋ।
ਨਿਜ ਨਿਜ ਟੋਲ ਬਿਖੈ ਥਿਰ ਰਹੀਏ ਵਦ ਬਹੁ ਆਗੇ ਹਤਨ ਨਾ ਕਰੀਏ।
ਨਾਲ ਦੀ ਨਾਲ ਸਾਰੇ ਸੈਨਾਪਤੀਆਂ ਨੂੰ
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਕੀਦ ਕੀਤੀ ਹੈ, ਹਦਾਇਤ ਕੀਤੀ ਹੈ, ਆਪਣੇ ਟੋਲਿਆਂ ਦੇ ਵਿੱਚੋਂ ਬਾਹਰ ਨਿਕਲ ਕੇ ਨਹੀਂ ਜਾਣਾ, ਬਹੁਤਾ ਅੱਗੇ ਵੱਧ ਵੱਧ ਕੇ ਨਹੀਂ ਮਾਰਨਾ। ਸੈਣਾ ਪਤ ਸਭ ਕੋ ਸਮਝਾਏ, ਅੱਗੇ ਚਲੇ ਸੂਰ ਉਮਡਾਏ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਆਪਣੇ ਸਾਰੇ ਸੈਨਾਪਤੀਆਂ ਨੂੰ ਸਤਿਗੁਰਾਂ ਨੇ ਸਮਝਾਇਆ ਹੈ ਤੇ ਫਿਰ ਸੂਰਮੇ ਉਮੜ ਕੇ ਅੱਗੇ ਵਧੇ। ਸ੍ਰੀ ਗੁਰ ਸਭ ਕੇ ਬੀਚ ਬਿਰਾਜ, ਮਨੋ ਸੁਰਨ ਮੈਂ ਸੁਰਪਤ ਛਜੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਸੋਭਾ ਪਾਉਂਦੇ ਨੇ ਕਿ ਜਿਵੇਂ ਸਾਰਿਆਂ ਦੇਵਤਿਆਂ ਦੇ ਵਿੱਚ ਇੰਦਰ ਉਹਨਾਂ ਦਾ ਰਾਜਾ ਬੈਠਾ ਹੋਵੇ। ਕਹਿ ਜਾਵਦ ਮੈਂ ਹਰਗੋਬਿੰਦ, ਤਿਮ ਸਿੱਖਣ ਮੈਂ ਹਰਗੋਬਿੰਦ। ਦੂਸਰਾ ਕਵੀ ਜੀ ਨੇ ਉਪਮਾ ਦਾ ਪ੍ਰਮਾਣ ਦਿੱਤਾ ਹੈ ਕਿ ਜਾਂ ਫਿਰ ਇਸ ਤਰ੍ਹਾਂ ਮੰਨ ਲਓ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸੋਭਦੇ ਨੇ ਜਿਵੇਂ ਕਿ ਜਾਦਵਾਂ ਦੀ ਸਭਾ ਦੇ ਵਿੱਚ ਭਗਵਾਨ ਕ੍ਰਿਸ਼ਨ ਸੋਭਦੇ ਸਨ। ਤਨਕ ਕਠੋਰ ਹਾਥ ਮੈਂ ਤਾਰਾ, ਕੋ ਨਹੀਂ ਐਚ ਸਕੇ ਬਲ ਪਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੜਾ ਕਠੋਰ ਜਿਹੜਾ ਤਨਸ਼ ਹੈ ਉਸ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ, ਜਿਹਨੂੰ ਕਿ ਖਿੱਚ ਕੇ ਕੋਈ ਵੀ ਚਲਾ ਨਹੀਂ ਸਕਦਾ। ਤੀਛਣ ਪੀਛਣ ਈਛਣ ਦੇਖ, ਖਪਰੇ ਤਰਕਸ਼ ਭਰਿਓ ਯਾ ਸ਼ੇਖ। ਤਿੱਖੇ ਤੇ ਭਿਆਨਕ ਖਪਰੇ ਤੀਰ ਅੱਖਾਂ ਦੇ ਨਾਲ ਵੇਖ ਵੇਖ ਕੇ ਸਾਰਾ ਤਰਕ ਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਰ ਲਿਆ। ਅਪਰ ਨਿਖਾਂਗ ਸੰਗ ਉਚਵਾਏ, ਜਬ ਚਾਹੀਏ ਲੈ ਤੁਰਤ ਚਲਾਏ। ਇਸ ਤੋਂ ਇਲਾਵਾ ਤੀਰਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਪੱਥੇ ਭਰਪੂਰ ਕਰ ਲਏ ਨੇ, ਭਰ ਲਏ ਨੇ, ਉਹਨਾਂ ਨੂੰ ਵੀ ਨਾਲ ਲੈ ਲਿਆ ਹੈ। ਜਦੋਂ ਪਹਿਲਾ ਪੱਥਾ ਮੁੱਕ ਜਾਵੇਗਾ ਤੇ ਫਿਰ ਦੂਸਰੇ ਦੀ ਵਰਤੋਂ ਕੀਤੀ ਜਾਵੇਗੀ। ਸ੍ਰੀ ਕਰਤਾਰ ਪੁਰੇ ਕਰਵਾਏ, ਸਿੱਖਿਆ ਕੋ ਦੈ ਦੈ ਕਰਵਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਕਰਤਾਰਪੁਰ ਦੇ ਵਿੱਚ ਰਹਿ ਕੇ ਤੀਰ ਸਿੱਖਿਆ ਦੇ ਕੇ ਕਢਵਾਏ ਸਨ, ਉਹਨਾਂ ਨੂੰ ਆਪਣੇ ਨਾਲ ਲਿਆ। ਸਿਪਰ ਬਿਸਾਲ ਤਰੀ ਭੁਜ ਮੂਲ, ਸਵਾ ਪਾਂਚ ਸਿਰ ਕੇ ਜਿਸ ਫੂਲ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਉਸ ਢਾਲ ਨੂੰ ਆਪਣੇ ਮੋਢੇ ਦੇ ਉੱਤੇ ਧਾਰਨ ਕੀਤਾ ਹੈ, ਸਵਾ ਪਾਂਚ ਸਿਰ ਕੇ ਜਿਸ ਫੁੱਲ, ਭਾਵ ਕੇ ਸਵਾ ਪੰਜ ਸਿਰ ਦੇ ਜਿਸ ਢਾਲ ਦੇ ਉੱਤੇ ਇਕੱਲੇ ਫੁੱਲ ਲੱਗੇ ਹੋਏ ਨੇ। ਖੜਗ ਖੇਤ ਕਰ ਬਾਮੇ ਤਰਨੀ, ਪਦ ਸੋ ਫਾਂਦਨ ਰਿਪਤੇ ਜਰਨੀ। ਤਲਵਾਰ ਦਾ ਯੁੱਧ ਕਰਨ ਵੇਲੇ ਜੋ ਢਾਲ ਕੇ ਖੱਬੇ ਹੱਥ ਦੇ ਵਿੱਚ ਧਾਰਨ ਕਰੀਦੀ ਹੈ ਤੇ ਪੈਰਾਂ ਦੇ ਨਾਲ ਉਛਲ ਕੇ ਜਿਸ ਉੱਤੇ ਸ਼ਤਰੂ ਦਾ ਵਾਰ ਕਰੀਦਾ ਹੈ ਉਸ ਨੂੰ ਫੜਿਆ। ਚੰਦਰ ਹਾਂਸ ਚੌਰਾ ਖਰ ਧਾਰਾ, ਦੀਰਘ ਹੋਤੋ ਦਿਪਤ ਗਰ ਧਾਰਾ। ਇਸ ਤੋਂ ਇਲਾਵਾ ਗਾਤਰੇ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚੰਦਰ ਹਾਂਸ ਨੂੰ ਧਾਰਨ ਕੀਤਾ ਹੈ। ਚੰਦਰ ਹਾਂਸ ਆਖਿਆ ਜਾਂਦਾ ਹੈ ਚੌੜੇ ਖੰਡੇ ਨੂੰ, ਚੌੜਾ ਖੰਡਾ ਹੈ ਜਿਹਦੀ ਕਿ ਬਹੁਤ ਤਿੱਖੀ ਤੇਜ ਧਾਰਾ ਹੈ। ਇੱਕ ਹੱਥ ਮੇ ਬਾਗ ਉਠਾਏ, ਦੁਸ਼ਮਣ ਦਲ ਦਿਸ਼ ਦ੍ਰਿਸ਼ਟ ਚਲਾਏ। ਇੱਕ ਹੱਥ ਦੇ ਵਿੱਚ ਸਤਿਗੁਰਾਂ ਨੇ ਘੋੜੇ ਦੀ ਬਾਗ ਨੂੰ ਫੜਿਆ ਹੋਇਆ, ਦੁਸ਼ਮਣ ਦਲ ਦਿਸ਼ ਦ੍ਰਿਸ਼ਟ ਚਲਾਏ ਤੇ ਦੂਸਰੇ ਪਾਸੇ ਆਪਣੀ ਜਿਹੜੀ ਦ੍ਰਿਸ਼ਟੀ ਹੈ ਉਹ ਦੁਸ਼ਮਣਾਂ ਦੇ ਦਲ ਦੇ ਉੱਤੇ ਟਿਕਾਈ ਹੋਈ ਹੈ। ਜੱਟੂ ਗਯੋ ਸੈਣ ਲੈ ਸੰਗ, ਤੁਪਕ ਪ੍ਰਹਾਰਤ ਛੇਰਿਓ ਜੰਗ। ਕਿਉਂਕਿ ਜੱਟੂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ ਅੱਗੇ ਵੱਧ ਕੇ ਜੰਗ ਲੜੋ, ਇਸ ਕਰਕੇ ਸੈਨਾਪਤੀ ਸਤਿਗੁਰਾਂ ਦਾ ਜੱਟੂ ਆਪਣੀ ਸੈਨਾ ਨੂੰ ਨਾਲ ਲੈ ਕੇ ਅੱਗੇ ਵਧਿਆ, ਬੰਦੂਕਾਂ ਦਾ ਪ੍ਰਹਾਰ ਕਰਕੇ ਉਹਨੇ ਜੰਗ ਛੇੜ ਦਿੱਤਾ।
ਠਹਾ ਠਹੀ ਬੰਦੂਕਣ ਹੋਈ, ਫੇਰਤ ਹੈ ਬੜ ਜੋਦਾ ਜੋਈ।
ਠਾ ਠਾ ਦੀ ਆਵਾਜ਼ ਬੰਦੂਕਾਂ ਚੱਲਣ ਦੇ ਨਾਲ ਹੋਈ ਹੈ। ਆਪਣੇ ਘੋੜੇ ਨੂੰ ਇਧਰ ਉਧਰ ਦੜਾ ਕੇ ਉਹ ਰਣ ਭੂਮੀ ਦੇ ਵਿਚ ਜੂਝਣ ਲੱਗਾ ਜੱਟੂ।
ਨਿਕਲ ਗੋਲ ਤੇ ਲਰ ਤੇ ਆਗਾਰੀ, ਤੁਰੰਗ ਤੋਂ ਆਏ ਤੁਫੰਗ ਪ੍ਰਹਾਰੀ।
ਇੰਨਾ ਜਿਆਦਾ ਜੱਟੂ ਜੋਸ਼ ਦੇ ਵਿਚ ਆ ਗਿਆ ਕਿ ਉਸਨੇ ਆਪਣੇ ਟੋਲੇ ਨੂੰ ਜਥੇ ਨੂੰ ਛੱਡ ਦਿੱਤਾ ਹੈ, ਅੱਗੇ ਵੱਧ ਕੇ ਲੜਨ ਲੱਗਾ ਹੈ, ਆਪਣੇ ਘੋੜੇ ਨੂੰ ਡਰਾਉਂਦਾ ਹੈ ਤੇ ਬੰਦੂਕ ਦਾ ਵਾਰ ਕਰਦਾ।
ਜੱਟੂ ਘਰ ਉਹ ਨੇਰ ਜਿਸ ਕਾਲਾ, ਲਾਗਤ ਗੁਲ ਕਾਰ ਕਰਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਤੁਰਕਾਂ ਦਾ ਨੇੜਾ ਜੱਟੂ ਨੇ ਕੀਤਾ, ਉਸ ਵੇਲੇ ਇੰਨੀਆਂ ਜ਼ਿਆਦੀਆਂ ਜੱਟੂ ਨੇ ਬੰਦੂਕਾਂ ਚਲਾਈਆਂ ਨੇ ਜਿਹੜੀਆਂ ਕਿ ਭਿਆਨਕ ਤਰੀਕੇ ਦੇ ਨਾਲ ਵੈਰੀਆਂ ਨੂੰ ਲੱਗੀਆਂ।
ਬਹੁ ਵਧਿਓ ਅਧਿਕ ਜੱਟੂ ਸੋ ਵੀਰ, ਤੇਹ ਦੇਖ ਮੁਹੰਮਦ ਖਾਨ ਤੀਰ।
ਜਦੋਂ ਜੱਟੂ ਬਹੁਤ ਹੀ ਜ਼ਿਆਦਾ ਅੱਗੇ ਵਧਿਆ, ਉਸ ਵੇਲੇ ਜਿਹੜਾ ਮੁਹੰਮਦ ਖਾਨ ਜਰਨੈਲ ਹੈ ਤੁਰਕਾਂ ਵਾਲੇ ਪਾਸੇ ਦਾ, ਉਹਨੇ ਦੇਖ ਕੇ ਧੀਰਜ ਨੂੰ ਧਾਰਨ ਕੀਤਾ।
ਲੇ ਸੰਗ ਸਹੰਸ ਅਗਰ ਚਾਲ, ਤਿਆਗੰਤ ਤੁਪਕ ਨਾਦਤ ਕਰਾਲ।
ਬਹੁਤੀ ਸਾਰੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਨੂੰ ਅੱਗੇ ਲੈ ਕੇ ਵਧਿਆ ਹੈ ਮੁਹੰਮਦ ਖਾਨ। ਦੂਸਰੇ ਪਾਸਿਓਂ ਜੱਟੂ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਔਰ ਆਪਣੇ ਘੋੜੇ ਨੂੰ ਕੁਦਾਇਆ।
ਮਿਲ ਗਏ ਸੂਰੇ ਮਯਾਪ ਮਾਹੇ, ਦੈ ਨਦੀ ਬਹਿਤੀ ਇਕ ਥਾਨ ਜਾਹੇ।
ਕਵੀ ਜੀ ਲਿਖਦੇ ਨੇ ਕਿ ਦੋਵੇਂ ਸੂਰਮੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਮਿਲ ਗਏ ਨੇ ਕਿ ਜਿਵੇਂ ਦੋ ਨਦੀਆਂ ਦਾ ਪ੍ਰਵਾਹ ਇਕੱਠਾ ਹੋ ਕੇ ਵਹਿਣ ਲੱਗਦਾ ਹੈ।
ਤੁਰਕਾਨ ਸੁਣ ਉਮੜੀ ਬੇਸਾਲ, ਗੁਲਕਾਨ ਮਾਰ ਗੇਰੇ ਉਤਾਲ।
ਤੁਰਕਾਂ ਦੀ ਵੱਡੀ ਸੈਨਾ ਉਮੜੀ ਹੈ, ਜਿਨ੍ਹੇ ਗੋਲੀਆਂ ਦੀ ਬਹੁਤ ਜ਼ਿਆਦਾ ਵਰਖਾ ਕੀਤੀ ਹੈ ਤੇ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ।
ਜੱਟੂ ਪਰ ਚੰਡ ਕੋ ਘੇਰ ਲੀਨ, ਤੁਰੰਗ ਤਵਾਏ ਆਗੇ ਸੋ ਕੀਨ।
ਘੋੜਿਆਂ ਨੂੰ ਦੌੜਾ ਕੇ ਉਸ ਵੇਲੇ ਸਾਰਿਆਂ ਤੁਰਕਾਂ ਨੇ ਜਿਹੜਾ ਪ੍ਰਚੰਡ ਜਰਨੈਲ ਜੱਟੂ ਹੈ ਉਸ ਨੂੰ ਘੇਰਾ ਪਾ ਲਿਆ।
ਵਧ ਗਏ ਬਹੁਤ ਕਰ ਮਾਰ ਮਾਰ, ਹੋਏ ਨਿਕਟ ਜਾਏ ਤੁਪਕਨ ਪਰ ਹਾਰ।
ਕਿਉਂਕਿ ਜੱਟੂ ਬਹੁਤ ਜ਼ਿਆਦਾ ਅੱਗੇ ਵਧ ਗਿਆ ਸੀ, ਆਪਣੇ ਨਾਲਦਿਆਂ ਨੂੰ ਪਿੱਛੇ ਛੱਡ ਗਿਆ ਸੀ, ਇਸ ਕਰਕੇ ਇਕੱਲੇ ਨੂੰ ਫੌਜ ਨੇ ਘੇਰਾ ਪਾ ਲਿਆ, ਪਰ ਤਾਂ ਵੀ ਅੱਗੇ ਵਧ ਵਧ ਕੇ ਉਸ ਨੇ ਬਹੁਤ ਸਾਰੇ ਤੁਰਕਾਂ ਨੂੰ ਮਾਰ ਦਿੱਤਾ।
ਤਬ ਕਹੇ ਉਹ ਮੁਹੰਮਦ ਖਾਨ ਦੇਖ, ਇਨ ਲੈ ਉਹ ਪ੍ਰਿਥਕ ਕਰ ਜੇ ਅਸ਼ੇਸ਼।
ਉਸ ਵੇਲੇ ਮੁਹੰਮਦ ਖਾਨ ਨੇ ਦੇਖਿਆ ਕਿ ਜੱਟੂ ਇਕੱਲਾ ਹੈ, ਥੋੜੇ ਬਹੁਤੇ ਇਹਦੇ ਨਾਲ ਦੇ ਦੋ ਚਾਰ ਸਾਥੀ ਨੇ। ਉਸ ਵੇਲੇ ਆਪਣੇ ਨਾਲਦਿਆਂ ਨੂੰ ਕਹਿੰਦਾ ਹੈ, ਇਨ ਲੈ ਉਹ ਪ੍ਰਿਥਕ ਕਰ ਜੇ ਅਸ਼ੇਖ, ਇਹ ਜਿਹੜੇ ਥੋੜੇ ਥੋੜੇ ਅੱਗੇ ਵੱਧ ਕੇ ਆ ਰਹੇ ਨੇ, ਇਹਨਾਂ ਨੂੰ ਬਾਕੀ ਸੈਨਾ ਤੋਂ ਵੱਖਰਾ ਕਰ ਲਓ।
ਪਾਟੇ ਅਗਰ ਰੋਕ ਬਹੁ ਸਾਵਧਾਨ, ਇੱਕ ਬਾਰ ਪਰੋ ਸਭ ਕਰੋ ਹਾਨ।
ਕਹਿੰਦਾ ਹੈ ਮੁਹੰਮਦ ਖਾਨ ਕਿ ਹੇ ਮੇਰੇ ਸੂਰਮਿਓ, ਅੱਗੇ ਸਾਵਧਾਨਤਾ ਦੇ ਨਾਲ ਵਧੋ, ਇੱਕੋ ਵਾਰੀ ਪ੍ਰਹਾਰ ਕਰਕੇ ਇਹਨਾਂ ਸਾਰਿਆਂ ਅਗਲਿਆਂ ਨੂੰ ਮਾਰ ਦੇ।
ਸੁਣ ਸੈਨਾਪਤੀ ਕੇ ਬਾਕ ਵੀਰ, ਫਿਰ ਗਏ ਅਗਰ ਲਿਆ ਘੇਰ ਤੀਰ।
ਕਵੀ ਜੀ ਲਿਖਦੇ ਨੇ ਕਿ ਤੁਰਕਾਂ ਦੇ ਸੈਨਾਪਤੀ ਦੀ ਆਵਾਜ਼ ਨੂੰ ਦੂਜਿਆਂ ਸਾਰਿਆਂ ਸੂਰਮਿਆਂ ਨੇ ਸੁਣਿਆ, ਅੱਗੇ ਵਧੇ ਨੇ ਤੇ ਜਾ ਕੇ ਇਕੱਲੇ ਜੱਟੂ ਨੂੰ ਘੇਰਾ ਪਾ ਲਿਆ।
ਜੱਟੂ ਨਾ ਤਰਾਸ ਚਿੱਤ ਤਨਕ ਕੇਨ, ਲਲਕਾਰ ਸੁਪਟ ਗਣ ਤੀਰ ਦੇਨ।
ਉਸ ਵੇਲੇ ਜੱਟੂ ਨੇ, ਕਵੀ ਜੀ ਲਿਖਦੇ ਨੇ ਕਿ ਰਤਾ ਵੀ ਕਿਸੇ ਡਰ ਨੂੰ ਧਾਰਨ ਨਹੀਂ ਕੀਤਾ, ਲਲਕਾਰਾ ਮਾਰ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਧੀਰੇ ਦਿੱਤਾ।
ਇੱਕ ਬਾਰ ਮਾਰ ਗੁਲ ਕਾਂ ਗਿਰਾਏ, ਪਟ ਪਰੇ ਉਥਲ ਲਗ ਮਰਤ ਕਾਏ।
ਇੱਕੋ ਵਾਰੀ ਗੋਲੀਆਂ ਦਾ ਬਹੁਤਾ ਜ਼ਿਆਦਾ ਪ੍ਰਹਾਰ ਕਰਕੇ ਬਹੁਤਿਆਂ ਸਾਰਿਆਂ ਨੂੰ ਉਲਟਾ ਕੇ ਸੁੱਟ ਦਿੱਤਾ।
ਜੱਟੂ ਸੋ ਕਰੀਤ ਬੜ ਕੀਨ ਜੁੱਧ, ਗਣ ਤੁਰਕ ਮਾਰ ਮਾਰਤ ਸੋ ਕ੍ਰੋਧ।
ਕਵੀ ਜੀ ਲਿਖਦੇ ਨੇ ਕਿ ਜੱਟੂ ਇੰਨੀ ਜ਼ਿਆਦਾ ਬਹਾਦਰੀ ਦੇ ਨਾਲ ਲੜਿਆ, ਭਾਵੇਂ ਕਿ ਫੌਜ ਦੇ ਵਿੱਚ ਘੇਰਿਆ ਜਾ ਚੁੱਕਾ ਸੀ, ਪਰ ਤਾਂ ਵੀ ਉਸਨੇ ਆਪਣੇ ਘੇਰੇ ਨੂੰ ਤੋੜ ਦਿੱਤਾ, ਕ੍ਰੋਧ ਦੇ ਨਾਲ ਤੁਰਕਾਂ ਨੂੰ ਮਾਰ ਦਿੱਤਾ।
ਟਿਖ ਜਥੇਦਾਰ ਕਲਿਆਣ ਨਾਮ, ਸੋ ਪਾਇਓ ਅਗਰ ਬੜ ਜੰਗ ਤਾਮ।
ਜਦੋਂ ਕਲਿਆਣੇ ਨੂੰ ਪਤਾ ਲੱਗਾ ਕਿ ਹੁਣ ਜੱਟੂ ਬਚ ਕੇ ਵਾਪਸ ਨਿਕਲ ਨਹੀਂ ਸਕਦਾ, ਉਸ ਵੇਲੇ ਕਲਿਆਣਾ ਫਿਰ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਅੱਗੇ ਵਧੇ।
ਤੁਰ ਕਾਣ ਸੈਣ ਪਰ ਮੋਰ ਦੀਨ, ਰਿਸ ਪਰੇ ਸੁਪਟ ਰਣ ਅਦਕ ਕੀਨ।
ਕਲਿਆਣੇ ਨੇ ਤੁਰਕਾਂ ਦੀ ਸੈਨਾ ਦਾ ਮਾਰ ਕੇ ਮੂੰਹ ਤੋੜ ਦਿੱਤਾ, ਉਹਨਾਂ ਨੂੰ ਪਿਛਾਂ ਤੱਕ ਦਿੱਤਾ ਤੇ ਜੱਟੂ ਨੂੰ ਵੀ ਮਾਨੋ ਕੇ ਘੇਰੇ ਦੇ ਵਿੱਚੋਂ ਆਜ਼ਾਦ ਕਰਾ ਲਿਆ। ਫਿਰ ਜੱਟੂ ਤੇ ਕਲਿਆਣਾ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਲੜਨ ਲੱਗੇ।
ਬੈਰ ਮਖਾਂ ਮਨ ਕੋਪ ਪਯੋ, ਲਗ ਬਾਹਣੀ ਤੇ ਕਿਮਰਤਾਸ ਕੋ ਤਰੋ।
ਜਦੋਂ ਫੌਜ ਪਿਛਾਂ ਹਟਣ ਲੱਗੀ, ਉਸ ਵੇਲੇ ਜਿਹੜਾ ਤੁਰਕਾਂ ਦਾ ਜਰਨੈਲ ਬੈਰਮ ਖਾਂ ਹੈ, ਉਹਨੂੰ ਬਹੁਤ ਹੀ ਜ਼ਿਆਦਾ ਕ੍ਰੋਧ ਆਇਆ ਤੇ ਸਾਰਿਆਂ ਨੂੰ ਲਲਕਾਰ ਕੇ ਕਹਿੰਦਾ ਕਿ ਥੋੜੀ ਜੀ ਗੁਰੂ ਦੀ ਸੈਨਾ ਹੈ, ਕਿਉਂ ਡਰਦੇ ਹੋ? ਤਰਾਸ ਨੂੰ ਧਾਰਨ ਕਰਕੇ ਪਿਛਾਂ ਕਿਉਂ ਮੁੜਦੇ?
ਜੰਗ ਨਿਸੰਗ ਕਰੋ ਹਟ ਕੇ, ਇੱਕ ਬਾਰ ਤੁਫੰਗਣ ਛੋੜੋ ਸਾਰੇ।
ਬੈਰਮ ਖਾਂ ਕਹਿੰਦਾ ਕਿ ਨਸੰਗ ਰੂਪ ਦੇ ਵਿੱਚ ਜੰਗ ਨੂੰ ਕਰੋ, ਪਿਛਾਂ ਨੂੰ ਨਾ ਮੁੜੋ, ਇੱਕੋ ਵਾਰੀ ਬਹੁਤੀਆਂ ਸਾਰੀਆਂ ਗੋਲੀਆਂ ਦਾ ਪ੍ਰਹਾਰ ਕਰੋ।
ਦੌਰ ਪਰੇ ਗੁਰ ਸੈਨਿਕ ਉੱਪਰ, ਯੋ ਗੁਲ ਕਾ ਬਰਖੀ ਤਿਸ ਬਾਰੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਬੈਰਮ ਖਾਂ ਨੇ ਹੱਲਾ ਸ਼ੇਰੀ ਦਿੱਤੀ ਹੈ, ਫਿਰ ਉਸ ਵੇਲੇ ਤੁਰਕਾਂ ਦੀ ਸੈਨਾ ਗੁਰੂ ਦੀ ਸੈਨਾ ਦੇ ਉੱਤੇ ਇਸ ਤਰ੍ਹਾਂ ਟੁੱਟੀ ਹੈ, ਇਸ ਤਰ੍ਹਾਂ ਗੋਲੀਆਂ ਦੀ ਵਰਖਾ ਕੀਤੀ, ਜਿਸ ਤਰ੍ਹਾਂ ਚੇਤ ਮੈਂ ਬਾਰਦ ਘੋਰ ਕੇ ਤਾਇਸ ਬੇਗ ਕਰੇ ਕਰਕਾ ਗਨ ਡਾਰੇ। ਇਸ ਤਰ੍ਹਾਂ ਗੋਲੀਆਂ ਵਰੀਆਂ ਨੇ ਕਿ ਜਿਵੇਂ ਮਾਨੋ ਕਿ ਚੇਤਰ ਦੇ ਮਹੀਨੇ ਦੇ ਵਿੱਚ ਕਾਲੇ ਬੱਦਲਾਂ ਦੇ ਵਿੱਚੋਂ ਗੜੇ ਡਿੱਗਦੇ ਹੋ।
ਨੇਰ ਕਰਿਓ ਗਹਿ ਤੋਮਰ ਤੀਰਨ, ਮਾਰਤ ਬੋਲਣ ਕੇ ਲਲ ਕਾਰੇ।
ਬਰਛਿਆਂ ਦਾ ਤੀਰਾਂ ਦਾ ਪ੍ਰਹਾਰ ਕੀਤਾ ਹੈ ਤੇ ਉੱਚੀ ਉੱਚੀ ਬੋਲਦੇ ਨੇ, ਇੱਕ ਦੂਜੇ ਨੂੰ ਵੰਗਾਰਦੇ ਨੇ।
ਇਤ ਗੁਰ ਕੋ ਬੜ ਸੂਰਮਾ, ਜੱਟੂ ਕਰਿਓ ਹੰਕਾਰ, ਖਾਨ ਮੁਹੰਮਦ ਤੁਰਕ ਕੋ ਦੋਨੋਂ ਪਿਰੇ ਜੁਝਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਵਾਲੇ ਪਾਸੇ ਤੋਂ ਜਿਹੜਾ ਸਤਿਗੁਰਾਂ ਦਾ ਜੱਟੂ ਵੱਡਾ ਸੂਰਮਾ ਹੈ, ਉਹ ਹੰਕਾਰ ਦੇ ਨਾਲ ਲੜਿਆ ਹੈ, ਦੂਸਰੇ ਪਾਸੇ ਮੁਹੰਮਦ ਖਾਨ ਹੈ ਜਿਹੜਾ ਕੇਸ ਦੇ ਨਾਲ ਅੱਗੇ ਜੂਝਦਾ ਹੈ।
ਰਿਸ ਪਰਿਓ ਮੁਹੰਮਦ ਖਾਨ ਪਾਖ, ਨਹੀਂ ਭਾਗ ਖਰੋ ਰਹੋ ਜੀਤ ਕਾਂਖ।
ਜੱਟੂ ਦੇ ਅੱਗੇ ਮੁਹੰਮਦ ਖਾਨ ਆਇਆ ਹੈ, ਮੁਹੰਮਦ ਖਾਨ ਨੇ ਆਣ ਕੇ ਵੰਗਾਰਿਆ, ਕਹਿੰਦਾ ਨਹੀਂ ਭਾਗ ਖਰੋ ਰਹੋ ਜੀਤ ਕਾਂਖ, ਹੇ ਜਿੱਤ ਦੀ ਇੱਛਾ ਰੱਖਣ ਵਾਲਿਆ ਜਰਾ ਰੋਕੇ ਮੇਰੇ ਵਾਰ ਦੇ।
ਮਮ ਹਾਥ ਕੇਰ ਇੱਕ ਤੀਰ ਦੇਖ, ਨਹੀਂ ਜੀਤ ਜਾਣ ਦੈਹੋਂ ਵਸ਼ੇਖ।
ਮੁਹੰਮਦ ਖਾਨ ਨੇ ਜੱਟੂ ਨੂੰ ਲਲਕਾਰਿਆ ਹੈ, ਕਹਿੰਦਾ ਕਿ ਮੇਰੇ ਹੱਥਾਂ ਦਾ ਚੱਲਣ ਵਾਲਾ ਇੱਕ ਤੀਰ ਜਿਹੜਾ ਹੈ, ਤੂੰ ਉਸ ਨੂੰ ਦੇਖ, ਮੈਂ ਇੱਕ ਤੀਰ ਦੇ ਨਾਲ ਤੈਨੂੰ ਮਾਰ ਦਿਆਂਗਾ, ਜਾਨ ਨਹੀਂ ਦਿਆਂਗਾ।
ਸੁਣ ਜੱਟੂ ਬਾਕ ਤਿਸ ਨਹੀਂ ਸਹਾਰ, ਲਲਕਾਰ ਪਰਿਓ ਇੱਕ ਬਿਰ ਪੁਕਾਰ।
ਕਵੀ ਜੀ ਲਿਖਦੇ ਨੇ ਕਿ ਜਦੋਂ ਮੁਹੰਮਦ ਖਾਨ ਨੇ ਜੱਟੂ ਨੂੰ ਲਲਕਾਰਿਆ ਹੈ, ਉਸ ਵੇਲੇ ਜੱਟੂ ਮਾਨੋ ਕਿ ਉਸ ਦੀ ਲਲਕਾਰ ਨੂੰ ਸਹਾਰ ਨਾ ਸਕਿਆ, ਉੱਚੀ ਸਾਰੀ ਉਸ ਨੇ ਵੀ ਫਿਰ ਅੱਗੋਂ ਲਲਕਾਰਾ ਮਾਰਿਆ।
ਕਰ ਤਿਆਰ ਤੁਪਕ ਤੇ ਤਾਕ ਲੱਛ, ਗੁਲਕਾਂ ਚਲੀ ਨਿਜ ਦੇਹ ਰੱਛ।
ਉਸੇ ਵੇਲੇ ਜੱਟੂ ਨੇ ਆਪਣੀ ਬੰਦੂਕ ਦੀ ਗੋਲੀ ਨੂੰ ਤਿਆਰ ਕੀਤਾ ਹੈ, ਨਿਸ਼ਾਨੇ ਨੂੰ ਬੰਨਿਆ ਹੈ।
ਗੁਲਕਾਂ ਚਲੀ ਨਿਜ ਦੇਹ ਰੱਛ,
ਉਸ ਜੱਟੂ ਨੇ ਆਪਣੀ ਦੇਹ ਦਾ ਬਚਾਅ ਕਰਕੇ ਅੱਗੋਂ ਗੋਲੀ ਚਲਾਈ।
ਤਤਕਾਲ ਤੁਰੰਗਮ ਮਾਰ ਲੀਨ, ਸਰ ਚਾਂਪ ਤੇ ਸੋ ਚਲ ਬੋਨਾ ਦੀਨ।
ਜੱਟੂ ਨੇ ਜਿਹੜੀ ਗੋਲੀ ਚਲਾਈ ਹੈ, ਉਹ ਜਾ ਕੇ ਮੁਹੰਮਦ ਖਾਨ ਦੇ ਘੋੜੇ ਨੂੰ ਲੱਗੀ ਹੈ, ਘੋੜਾ ਮਰ ਕੇ ਥੱਲੇ ਡਿੱਗ ਪਿਆ।
ਸਰ ਚਾਂਪ ਤੇ ਸੋ ਚਲ ਬੇ ਨਾ ਦੀਨ,
ਮੁਹੰਮਦ ਖਾਨ ਨੇ ਤੀਰ ਆਪਣੇ ਤਨਖ ਦੇ ਵਿੱਚ ਜੋੜਿਆ ਸੀ ਚਲਾਉਣ ਦੇ ਵਾਸਤੇ, ਪਰ ਉਹ ਚੱਲ ਹੀ ਨਹੀਂ ਸਕਿਆ, ਇਦੋਂ ਪਹਿਲਾਂ ਹੀ ਘੋੜੇ ਤੋਂ ਥੱਲੇ ਡਿੱਗ ਪਿਆ ਮੁਹੰਮਦ ਖਾਨ।
ਤਰ ਖਰੋ ਪਯੋ ਨਿਜ ਕੋ ਸੰਭਾਰ, ਤਨ ਖੈਂਚ ਬਾਣ ਪਰ ਕਰ ਪਰ ਹਾਰ।
ਜਦੋਂ ਹੀ ਮੁਹੰਮਦ ਖਾਨ ਧਰਤੀ ਤੇ ਡਿੱਗਿਆ, ਉਸੇ ਵੇਲੇ ਆਪਣੇ ਪੈਰਾਂ ਦੇ ਭਾਰ ਤੇ ਆਪਣੇ ਆਪ ਨੂੰ ਸੰਭਲ ਕੇ ਮੁਹੰਮਦ ਖਾਨ ਰੁਕ ਗਿਆ ਹੈ, ਖਲੋ ਗਿਆ ਹੈ। ਆਪਣੇ ਤਨਸ ਦੇ ਵਿੱਚ ਉਹਨੇ ਪ੍ਰਹਾਰ ਕਰਨ ਦੇ ਵਾਸਤੇ ਤੀਰ ਜੋੜਿਆ।
ਛੁੱਟ ਗਇਓ ਸਰਪ ਸਮਝਾਏ ਲਾਗ, ਜੱਟੂ ਪੁਜਾਣ ਕੇ ਬੀਚ ਖਾਗ।
ਜਿਹੜਾ ਮੁਹੰਮਦ ਖਾਨ ਨੇ ਤੀਰ ਛੱਡਿਆ ਹੈ ਉਹ ਸੱਪ ਦੇ ਵਾਂਗ ਛੂਕਦਾ ਹੋਇਆ ਗਿਆ ਹੈ, ਜੱਟੂ ਦੇ ਉੱਤੇ ਜਾ ਕੇ ਵੱਜਿਆ ਹੈ, ਜੱਟੂ ਦੀ ਬਾਂਹ ਦੇ ਵਿੱਚ ਜਾ ਕੇ ਖੁੱਭ ਗਿਆ।
ਬਿਦ ਗਇਓ ਪਾਰ ਗੁਰ ਰਾਖ ਲੀਨ, ਪੌਣੇ ਅਪਰ ਤੀਰ ਮਾਰਿਓ ਪ੍ਰਵੀਨ।
ਜਿਹੜਾ ਬਾਂਹ ਦੇ ਵਿੱਚ ਤੀਰ ਲੱਗਾ ਹੈ ਉਹ ਬਾਂਹ ਨੂੰ ਪਾੜ ਕੇ ਅਗਲੇ ਪਾਰ ਲੰਘ ਗਿਆ। ਪਰ ਕਵੀ ਜੀ ਲਿਖਦੇ ਨੇ ਗੁਰੂ ਰਾਖ ਲੀਨ, ਸਤਿਗੁਰਾਂ ਨੇ ਜੱਟੂ ਦੀ ਰੱਖਿਆ ਕੀਤੀ ਕਿ ਉਹਦਾ ਬਚਾਅ ਹੋ ਗਿਆ। ਪੌਣੇ ਅਪਰ ਤੀਰ ਮਾਰਿਓ ਪ੍ਰਵੀਨ, ਫਿਰ ਦੂਸਰਾ ਤੀਰ ਪ੍ਰਵੀਨ ਉਸ ਮੁਹੰਮਦ ਖਾਨ ਨੇ ਫੇਰ ਛੱਡਿਆ।
ਤੇਹ ਸੰਗ ਤੁਰੰਗ ਮਦੀਨ ਕਰੇ, ਜੱਟੂ ਸੋ ਤਿਆਰ ਪਠਾਂਡ ਕਰੇ।
ਦੂਸਰਾ ਤੀਰ ਜਿਹੜਾ ਮੁਹੰਮਦ ਖਾਨ ਨੇ ਚਲਾਇਆ ਹੈ ਉਹ ਆਣ ਕੇ ਜੱਟੂ ਦੇ ਘੋੜੇ ਨੂੰ ਲੱਗਿਆ, ਘੋੜਾ ਮਰ ਕੇ ਧਰਤੀ ਤੇ ਡਿੱਗ ਪਿਆ ਤੇ ਪੈਰਾਂ ਦੇ ਪਾਰ ਫਿਰ ਜੱਟੂ ਖਲੋ ਗਿਆ।
ਕਰ ਤੁਪ ਕਤਿਆਰ ਤਾ ਕੀ ਸੋ ਬੀਰ, ਤਨ ਖੈਚ ਮੁਹੰਮਦ ਤਾਕ ਤੀਰ।
ਇਸ ਤੋਂ ਬਾਅਦ ਫਿਰ ਦੋਵਾਂ ਨੇ ਆਪਣੇ ਹਥਿਆਰਾਂ ਦਾ ਪ੍ਰਹਾਰ ਕਰਨ ਦਾ ਯਤਨ ਕੀਤਾ। ਇੱਕ ਪਾਸੇ ਬੰਦੂਕ ਦਾ ਨਿਸ਼ਾਨਾ ਬੰਨਿਆ ਹੈ ਜੱਟੂ ਨੇ ਤੇ ਦੂਸਰੇ ਪਾਸੇ ਧਨੁਸ਼ ਦੇ ਵਿੱਚ ਤੀਰ ਪਾ ਕੇ ਜੋੜਿਆ ਹੈ ਮੁਹੰਮਦ ਖਾਨ ਨੇ।
ਛੁੱਟ ਪਾਰੇ ਦੋਹਣ ਤੇ ਇੱਕ ਬਾਰ, ਇਤ ਗੁਲ ਕਾਂਯੁਤ ਤੇ ਸਰ ਪ੍ਰਹਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਦੇ ਵਾਰ ਇੱਕ ਦੂਜੇ ਦੇ ਉੱਤੇ ਚੱਲੇ ਨੇ, ਇੱਕ ਪਾਸਿਓਂ ਗੋਲੀ ਚੱਲੀ ਹੈ ਤੇ ਦੂਸਰੇ ਪਾਸਿਓਂ ਤਨਖ ਦੇ ਵਿੱਚੋਂ ਤੀਰ ਨਿਕਲਿਆ।
ਦੋਨੋ ਸਬੀਰ ਕੇ ਵਾਰ ਦੋਏ, ਲਗ ਦੋਹਣੇ ਆਂਗੀ ਔਰ ਬਿਦਤ ਸੋਏ।
ਦੋਵਾਂ ਸੂਰਮਿਆਂ ਦੇ ਵਾਰ ਇੱਕ ਦੂਜੇ ਦੇ ਉੱਤੇ ਚੱਲ ਗਏ ਨੇ, ਦੋਹਣੇ ਅੰਗ ਸਿਰ ਬਿਦਤ ਦੋਏ, ਦੋਵਾਂ ਦੇ ਅੰਗਾਂ ਨੂੰ ਇੱਕ ਦੂਜੇ ਦੇ ਹਥਿਆਰਾਂ ਨੇ ਵਿੰਨ ਦਿੱਤਾ। ਕਵੀ ਜੀ ਲਿਖਦੇ ਨੇ ਜੱਟੂ ਕੇ ਰਿਦ ਲਗ ਤੀਰ ਪਾਰ, ਜਿਹੜਾ ਮੁਹੰਮਦ ਖਾਨ ਨੇ ਤੀਰ ਛੱਡਿਆ ਸੀ ਉਹ ਜੱਟੂ ਦੀ ਛਾਤੀ ਦੇ ਵਿੱਚ ਆਣ ਕੇ ਲੱਗਿਆ ਹੈ ਤੇ ਛਾਤੀ ਨੂੰ ਵਿੰਨ ਕੇ ਉਹ ਪਾਰ ਨਿਕਲ ਗਿਆ।
ਗਿਰ ਪਰਿਓ ਭੂਮ ਖੈ ਕੈ ਪਵਾਰ, ਪੁਆਂਟਣੀ ਖਾ ਕੇ ਜੱਟੂ ਮੈਦਾਨੇ ਜੰਗ ਦੇ ਵਿੱਚ ਡਿੱਗ ਪਿਆ। ਉਤ ਲੱਗੀ ਜਾਏ ਗੁਲ ਕਾਂ ਪ੍ਰਚੰਡ, ਫਟ ਗਇਓ ਤੋਂਡ ਪਟ ਪਿਖਤ ਝੁੰਡ।
ਦੂਸਰੇ ਪਾਸੇ ਜੱਟੂ ਨੇ ਜਿਹੜੀ ਗੋਲੀ ਚਲਾਈ ਸੀ ਉਹ ਜਾ ਕੇ ਸਿਰ ਦੇ ਵਿੱਚ ਮੁਹੰਮਦ ਖਾਨ ਦੇ ਲੱਗੀ ਹੈ। ਗੋਲੀ ਲੱਗਣ ਦੇ ਨਾਲ ਉਹਦਾ ਸਿਰ ਫਟ ਗਿਆ। ਲਾਗੇ ਜਿਹੜਾ ਸੂਰਮਿਆਂ ਦਾ ਝੁੰਡ ਸੀ ਨਾ ਉਹ ਇਸ ਗੱਲ ਨੂੰ ਵੇਖ ਰਿਹਾ ਸੀ।
ਦੋਨੋ ਸੁਬੀਰ ਜੂਜੇ ਜੁਝਾਰ, ਦਲ ਦੋਹਣ ਦ੍ਰਿਸ਼ਟ ਤੇ ਭਟ ਨਿਹਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਸੂਰਮੇ ਜੁਝਾਰੂ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਲੜ ਰਹੇ ਸਨ। ਦੋਵਾਂ ਫੌਜਾਂ ਦੇ ਜਿਹੜੇ ਜਰਨੈਲ ਬਾਕੀ ਦੇ ਸੈਨਿਕ ਨੇ ਉਹ ਇੱਕ ਦੂਜੇ ਦੇ ਯੁੱਧ ਨੂੰ ਵੇਖ ਰਹੇ ਸਨ। ਇਸ ਤਰੀਕੇ ਦੇ ਨਾਲ ਉਸ ਵੇਲੇ ਮੁਹੰਮਦ ਖਾਨ ਵੀ ਮਾਰਿਆ ਗਿਆ ਤੇ ਦੂਸਰੇ ਪਾਸੇ ਜੱਟੂ ਵੀ ਉਸ ਰਣ ਭੂਮੀ ਦੇ ਵਿੱਚ ਡਿੱਗ ਪਿਆ। ਕਿਸ ਤਰੀਕੇ ਦੇ ਨਾਲ ਇਹਨਾਂ ਦੋਵਾਂ ਦਾ ਯੁੱਧ ਹੋਇਆ ਹੈ ਉਸ ਨੂੰ ਗ੍ਰੰਥਾਕਾਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੀ ਸਰਲ ਕਵਿਤਾ ਦੇ ਵਿੱਚ ਇੰਜ ਬਿਆਨ ਕੀਤਾ।
ਸਤਾਰਾ ਸੁਣੋ ਪਿਛਲੇ ਪੈਰ ਚਲ ਕੇ, ਸੂਬੇ ਹੱਲੇ ਦਾ ਹੁਕਮ ਸੁਣਾਏ ਦਿੱਤਾ, ਸਾਰੀ ਫੌਜ ਨੂੰ ਵੰਡ ਕੇ ਅੱਠੀ ਥਾਈ, ਇੱਕ ਹਿੱਸੇ ਨੂੰ ਅਗਾਂ ਚੁਕਾਏ ਦਿੱਤਾ। ਮੁਹੰਮਦ ਖਾਂ ਬੈਰਮ ਖਾਂ ਵੱਧ ਅੱਗੇ, ਝੰਡਾ ਵਿੱਚ ਮੈਦਾਨ ਗਡਾਏ ਦਿੱਤਾ। ਵੈਰੀ ਵਧਿਆ ਚੱਲਿਆ ਆਏ ਰਿਹਾ, ਗੁਰਾਂ ਤਾਈ ਸੂਹੇ ਨੇ ਜਿਤਾਏ ਦਿੱਤਾ। ਭਾਈ ਜੱਟੂ ਅਤੇ ਕਲਿਆਣੇ ਤਾਈ, ਦਲ ਸਿੱਖਾਂ ਦਾ ਦੇ ਚੜਾਏ ਦਿੱਤਾ। ਡੱਕੋ ਵੈਰੀਆਂ ਵਿੱਚ ਮੈਦਾਨ ਅੜਕੇ, ਜਾ ਜੋਧਿਆਂ ਨੇ ਪੜਥੂ ਪਾਏ ਦਿੱਤਾ। ਪਲੋ ਪਲੀ ਅੰਦਰ ਦੋਹਾਂ ਪਾਸਿਆਂ ਤੋਂ,
ਤੀਰਾਂ ਗੋਲੀਆਂ ਮੀ ਬਰਸਾਏ ਦਿੱਤਾ। ਇਧਰ ਜੱਟੂ ਮੁਹੰਮਦ ਖਾਨ ਉਧਰ ਹੋ ਗਏ ਸ਼ਹੀਦ ਸੁਣਾਏ ਦਿੱਤਾ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇਸ ਤਰੀਕੇ ਦੇ ਨਾਲ ਇੱਕ ਪਾਸੇ ਜੱਟੂ ਸ਼ਹੀਦ ਹੋਇਆ ਹੈ ਤੇ ਦੂਸਰੇ ਪਾਸੇ ਮੁਹੰਮਦ ਖਾਨ ਵੀ ਸ਼ਹਾਦਤ ਨੂੰ ਪ੍ਰਾਪਤ ਹੋਇਆ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਤੁਰ ਕਤਰਾਸ ਤਰ ਜਬ ਭਜੇ ਦੇਖੇ ਅਬਦਲ ਖਾਨ, ਬੜੋ ਕ੍ਰੋਧ ਕਰ ਤਪ ਗਯੋ ਬੋਲਿਓ ਦੁਸ਼ਟ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਤੁਰਕ ਡਰ ਨੂੰ ਧਾਰਨ ਕਰਕੇ ਪਿਛਾਣ ਨੂੰ ਦੌੜਨ ਲੱਗੇ, ਉਸ ਵੇਲੇ ਅਬਦੁਲ ਖਾਨ ਨੇ ਦੇਖਿਆ ਹੈ ਬਹੁਤ ਜ਼ਿਆਦਾ ਗੁੱਸੇ ਦੇ ਨਾਲ ਅਬਦੁਲ ਖਾਨ ਤਪ ਗਿਆ ਹੈ ਤੇ ਫਿਰ ਦੁਸ਼ਟ ਮਹਾਨ ਇੰਜ ਬੋਲਿਆ।
ਬੈਰਮ ਖਾਨ ਕੋ ਤੀਰ ਬੁਲਾਏ ਕੈ ਕੋਪ ਕੋ ਧਾਰ ਕਹਿਓ ਸਮੁਦਾਈ।
ਬੈਰਮ ਖਾਨ ਨੂੰ ਆਪਣੇ ਕੋਲ ਅਬਦੁਲ ਖਾਨ ਨੇ ਬੁਲਾਇਆ ਹੈ ਤੇ ਉਸ ਵੇਲੇ ਗੁੱਸੇ ਦੇ ਨਾਲ ਸਾਰਿਆਂ ਨੂੰ ਇੰਜ ਕਹਿੰਦਾ।
ਕਿਉਂ ਨਾ ਥਿਰੋ ਸੰਗਰਾਮ ਪਰਿਓ ਅਬ ਭਾਜ ਕੇ ਜਾਓਗੇ ਕੌਣ ਸੇ ਥਾਈ।
ਕਹਿੰਦਾ ਹੈ ਕਿ ਰੋਕੇ ਤੁਸੀਂ ਹੁਣ ਜੰਗ ਨੂੰ ਕਿਉਂ ਨਹੀਂ ਲੜਦੇ, ਪਿਛਾਣ ਨੂੰ ਕਿਉਂ ਦੌੜਦੇ ਹੋ ਔਰ ਜਾਨ ਬਚਾ ਕੇ ਕਿੱਥੇ ਜਾਓਗੇ।
ਕਿਆ ਤੁਮ ਲਾਜ ਪੈਗਾਜ ਪਰੀ ਬਹੁ ਬੋਲਤ ਥੇ ਮਿਲ ਕੇ ਅਗੁਵਾਈ।
ਬੈਰਮ ਖਾਨ ਨੂੰ ਕਹਿੰਦਾ ਹੈ, ਕਹਿੰਦਾ ਹੈ ਕਿ ਕੀ ਤੇਰੀ ਲੱਜਾ ਤੇ ਬਿਜਲੀ ਪੈ ਗਈ ਹੈ, ਤੂੰ ਪਿਛਾਣ ਨੂੰ ਕਿਉਂ ਮੁੜ ਰਿਹਾ ਹੈ ਔਰ ਬੋਲ ਕੇ ਅੱਗੇ ਕਿਉਂ ਨਹੀਂ ਲੜਦਾ, ਅੱਗੇ ਤਾਂ ਤੁਸੀਂ ਮਿਲ ਕੇ ਵੱਧ ਵੱਧ ਕੇ ਬੋਲਦੇ ਸੀ ਤੇ ਹੁਣ ਕੀ ਹੋ ਗਿਆ।
ਕੌਣ ਯਾਰੇ ਹਮ ਸੰਗ ਮਹਾਪਟ ਥੋੜੇ ਹੀ ਸਿੱਖਣ ਦੀਨੋ ਪਲਾਈ।
ਅੱਗੇ ਤਾਂ ਮਿਲ ਕੇ ਵੱਧ ਕੇ ਲੜਦਾ ਸੀ ਤੇ ਕਹਿੰਦਾ ਸੀ ਕਿ ਸਾਡੇ ਸਾਹਮਣੇ ਕਿਹੜਾ ਸੂਰਮਾ ਅੜੇਗਾ, ਹੁਣ ਥੋੜੇ ਜੇ ਸਿੱਖਾਂ ਨੇ ਤੁਹਾਨੂੰ ਦੌੜਾ ਦਿੱਤਾ।
ਤੂਰਨ ਤੂਰਨ ਕੋ ਕਰ ਜਾਹੋ ਸਵੈ ਪਟ ਰੋਕੋ ਦਹਿਲਲ ਕਾਰਾ।
ਬੈਰਮ ਖਾਨ ਨੂੰ ਕਹਿੰਦਾ ਹੈ ਕਿ ਤੂੰ ਕਾਲੀ ਦੇ ਨਾਲ ਰਣ ਨੂੰ ਜਾ ਕੇ ਰੋਕ, ਸਾਰਿਆਂ ਨੂੰ ਲਲਕਾਰ ਦੇ ਨਾਲ ਵੰਗਾਰ ਕੇ ਲੜਾ।
ਬੈਰਮ ਖਾਨ ਸੁਣੇ ਬਚ ਬਾਣ ਕੇ ਕ੍ਰੋਧ ਪਯੋ ਨਹੀਂ ਜਾਏ ਸਹਾਰਾ।
ਬੈਰਮ ਖਾਨ ਨੇ ਕਵੀ ਜੀ ਲਿਖਦੇ ਨੇ ਕਿ ਕ੍ਰੋਧ ਵਾਲੇ ਬਚਨ ਸੁਣੇ ਨੇ ਜਿਹੜੇ ਕਿ ਬੈਰਮ ਖਾਨ ਦੇ ਉੱਤੇ ਕੀਤੇ ਗਏ ਨੇ, ਉਹ ਉਸ ਵੇਲੇ ਉਹਨਾਂ ਬਚਨਾਂ ਨੂੰ ਸਹਾਰ ਨਹੀਂ ਸਕੇ।
ਲੈ ਦਲ ਕੋ ਉਮਡਿਓ ਇੱਕ ਵਾਰ ਹੀ ਪੀਸਤ ਦਾਂਤਣ ਕੋ ਬਲ ਤਾਰਾ।
ਆਪਣੀ ਵੱਡੀ ਸਾਰੀ ਫੌਜ ਨੂੰ ਲੈ ਕੇ ਫਿਰ ਵਾਪਸ ਪਿਛਾਣ ਨੂੰ ਪਰਤਿਆ ਹੈ, ਆਪਣੇ ਦੰਦਾਂ ਨੂੰ ਬਹੁਤ ਜ਼ਿਆਦਾ ਗੁੱਸੇ ਦੇ ਨਾਲ ਉਹਨੇ ਪੀਸਾ।
ਆਏ ਪਰਯੋਗਨ ਸਿੱਖਣ ਪੈਥਿਰ ਹੋਤ ਭਏ ਵੱਡ ਵੀਰ ਜੁਝਾਰਾ।
ਆਣ ਕੇ ਤੁਰਕਾਂ ਦੀ ਵੱਡੀ ਸਾਰੀ ਸੈਨਾ ਸਿੱਖਾਂ ਦੇ ਉੱਤੇ ਪੈ ਗਈ ਹੈ, ਦੂਸਰੇ ਪਾਸੇ ਜਿਹੜੇ ਜੁਝਾਰੂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸੂਰਮੇ ਨੇ, ਉਹ ਵੀ ਮਾਨੋ ਕਿ ਅੱਗੋਂ ਲੜਨ ਦੇ ਵਾਸਤੇ ਤੈਨਾਤ ਹੋਏ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਜਿਹੜਾ ਘਮਸਾਨ ਦਾ ਯੁੱਧ ਹੈ ਨਾ, ਉਹ ਹੋ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇ ਵੀ ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ,
ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਹੁਣ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।